ਸੁੰਦਰਨ ਅਮਰਦਾਸ ਗੁਰ ਹੀਰ ਦੇ ਤਿਆਵੋ ਜੀ ਹੀਰ ਦੇ ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾ ਤਰੋਂ ਤਰਾ ਪਾਰੇ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਨ ਸਮਾਨ ਬੈਨ ਦਜਕੇਰੇ ਲੱਗੇ ਰਿਦੇ ਭਏ ਦੁਖ ਅਤ ਬਡੇਰੇ ਕਹਿਤ ਭਇਓ ਪਾਂਦਾ ਸੁਣ ਲੇ ਹੋ ਜਿਉਂ ਕਿਉਂ ਸਾਖ ਤਸੀ ਥਲ ਦੇ ਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਸੋਹਦਾ ਰਹਿ ਰਾਜ ਸਾਹਿਬ ਦੇ ਪਾਠ ਅਤੇ ਆਰਤੀ ਆਰਤੀ ਦੇ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤੇ ਹਨ ਆਓ ਹੁਣ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਲਓ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਚੰਦੂ ਦਾ ਭੇਜਿਆ ਹੋਇਆ ਸਗਨ ਵਾਪਸ ਕਰ ਦਿੱਤਾ ਮਹਾਰਾਜ ਨੇ ਕਿਹਾ ਵੀ ਉਹ ਚੁਬਾਰਾ ਬਣਦਾ ਹੈ ਅਤੇ ਉਹਨੂੰ ਕਹੋ ਵੀ ਚੁਬਾਰੇ ਵਰਗਾ ਘਰ ਲੱਭ ਲਵੇ ਅਸੀਂ ਤਾਂ ਕੋਈ ਗਰੀਬ ਸਿੱਖ ਦਾ ਰਿਸ਼ਤਾ ਲੈ ਲਵਾਂਗੇ ਇੱਧਰ ਮਹਾਰਾਜ ਛੇਵੇਂ ਪਾਤਸ਼ਾਹ ਦੇ ਦੋ ਰਿਸ਼ਤੇ ਹੋ ਗਏ ਬਾਬਾ ਨਰੈਣ ਦਾਸ ਜੀ ਡੱਲੇ ਵਾਸੀ ਉਹਨਾਂ ਨੇ ਆਪਣੀ ਬੇਟੀ ਦਮੋਦਰੀ ਦਾ ਰਿਸ਼ਤਾ ਤੈਅ ਕਰ ਦਿੱਤਾ ਅਤੇ ਬਾਬਾ ਹਰੀਚੰਦ ਜੀ ਨੇ ਆਪਣੀ ਬੇਟੀ ਮਾਤਾ ਨਾਨਕੀ ਦਾ ਰਿਸ਼ਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਭੇਟਾ ਕਰ ਦਿੱਤਾ ਸਾਧ ਸੰਗਤ ਜੀ ਚੰਦੂ ਦੇ ਲਾਗੀ ਨਿਰਾਸ਼ ਹੋ ਕੇ ਨਿੰਮੋ ਚੂਣੇ ਹੋ ਕੇ ਵਾਪਸ ਦਿੱਲੀ ਪਹੁੰਚੇ ਜਦੋਂ ਦੀਵਾਨ ਚੰਦੂ ਨੂੰ ਇਹ ਸਾਰੀ ਵਾਰਤਾ ਸੁਣਾਈ ਤਾਂ ਉਹ ਸੜ ਕੇ ਕੋਲਾ ਹੋ ਗਿਆ ਬੜੀ ਭਾਰੀ ਉਹਦੇ ਵਾਸਤੇ ਟੈਨਸ਼ਨ ਚਿੰਤਾ ਬਣ ਗਈ ਜਿਵੇਂ ਮੰਨ ਲਓ ਸੱਤਾਂ ਚੁੱਲ੍ਹਿਆਂ ਦੀ ਸਵਾਹ ਸਿਰ 'ਚ ਪੈ ਜਾਵੇ ਇਹ ਉਹਦਾ ਹਾਲ ਹੋ ਗਿਆ ਉਹ ਤਾਂ ਪਾਣੀ ਪਾਣੀ ਹੋ ਗਿਆ ਵੀ ਮੇਰੇ ਨਾਲ ਕੀ ਬਣ ਗਿਆ ਮੇਰਾ ਰਿਸ਼ਤਾ ਮੋੜ ਤਾਂ ਮੈਂ ਐਡਾ ਵੱਡਾ ਦੀਵਾਨ ਸੋ ਉਸਨੇ ਆਪਣਾ ਰਿਸ਼ਤਾ ਮਨਾਉਣ ਵਾਸਤੇ ਲਾਗੀਆਂ ਨੂੰ ਕਿਹਾ ਵੀ ਤੁਸੀਂ ਹੁਣੇ ਵਾਪਸ ਜਾਓ ਗੁਰੂ ਅਰਜਨ ਦੇਵ ਜੀ ਨੂੰ ਹਰ ਤਰੀਕੇ ਨਾਲ ਸਮਝਾਓ ਮੈਂ ਚਿੱਠੀ ਲਿਖ ਦਿੰਦਾ ਮੇਰੀ ਚਿੱਠੀ ਲੈ ਕੇ ਜਾਓ ਅਤੇ ਨਾਲੇ ਉਹਨਾਂ ਨੂੰ ਡਰਾਓ ਅਤੇ ਨਾਲੇ ਉਹਨਾਂ ਨੂੰ ਲਾਲਚ ਦਿਓ ਜਿੱਦਾਂ ਵੀ ਹੁੰਦਾ ਉਹਨਾਂ ਨੂੰ ਆਪਾਂ ਰਿਸ਼ਤਾ ਮਨਵਾਉਣਾ ਨਹੀਂ ਤਾਂ ਸਾਡੀ ਨੱਕ ਵੱਢੀ ਜਾਣੀ ਹੈ ਸਾਰੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਮੈਂ ਦੀਵਾਨ ਹਾਂ ਪਰ ਮੇਰੀ ਬੇਟੀ ਦਾ ਰਿਸ਼ਤਾ ਟੁੱਟਦਾ ਹੈ ਤਾਂ ਬੜੀ ਵੱਡੀ ਇੱਕ ਮੇਰੇ ਵਾਸਤੇ ਨਿੰਮੋ ਝੋਣੀ ਹੋਣ ਦੀ ਗੱਲ ਹੈ ਨਮੋਸ਼ੀ ਵਾਲੀ ਗੱਲ ਹੈ ਇਹ ਆਪਾਂ ਹੋਣ ਨਹੀਂ ਦੇਣੀ ਸੋ ਆਪਣੇ ਲਾਗੀਆਂ ਨੂੰ ਕਿਸ ਤਰ੍ਹਾਂ ਸਮਝਾਏਗਾ ਕਿਵੇਂ ਭੇਜੇਗਾ ਅੱਜ ਦੇ ਪ੍ਰਕਰਣ 'ਚ ਇਹ ਕਥਾ ਹੈ ਸਾਰੀ ਸੰਗਤ ਪਿਆਰ ਨਾਲ ਸੁਣੀਏ, ਸਾਰੀ ਸੰਗਤ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬਾਨ ਸਮਾਨ ਬੈਨ ਤਿਜ ਕੇਰੇ।
ਉਸ ਬ੍ਰਾਹਮਣ ਦੇ ਜਿਹੜੇ ਬਚਨ ਸਨ ਚੰਦੂ ਦੇ ਕਾਲਜ ਇਉਂ ਧੱਸ ਗਏ ਜਿਵੇਂ ਕੋਈ ਤੀਰ ਲੱਗ ਗਿਆ ਹੋਵੇ ਆ ਕੇ। ਹਾਂਜੀ,
ਲੱਗੇ ਹਿਰਦੇ ਭਏ ਦੁਖਤ ਬਡੇਰੇ।
ਉਹ ਤੀਰ ਦੀ ਤਰ੍ਹਾਂ ਬਚਨ ਸਨ ਜਿਹੜੇ ਉਹਨੇ ਸੁਣਾਏ, ਉਹਨਾਂ ਬਚਨਾਂ ਨੂੰ ਸੁਣ ਕੇ ਚੰਦੂ ਬੜਾ ਦੁਖੀ ਹੋਇਆ। ਹਾਂਜੀ,
ਕਹਿਤ ਭਇਓ ਪਾਉਂਦਾ ਸੁਣ ਲੇ ਹੋ।
ਸੁਣ ਕੇ ਦੀਵਾਨ ਚੰਦੂ ਬੋਲਿਆ ਕਿ ਪਾਉਂਦਾ ਜੀ ਕੰਨ ਖੋਲ੍ਹ ਕੇ ਸੁਣ ਲਓ। ਹਾਂਜੀ,
ਚੌਂ ਕੌਂ ਸਾਕ ਤਸੀ ਥਲ ਦੇ ਹੋ।
ਇਹ ਰਿਸ਼ਤਾ ਤੁਸੀਂ ਸ਼ੁਰੂ ਕੀਤਾ, ਪਹਿਲਾਂ ਵੀ ਤੁਸੀਂ ਰਿਸ਼ਤਾ ਕਰਕੇ ਆਏ ਹੋ ਅਤੇ ਹੁਣ ਤੁਸੀਂ ਹੀ ਇਹਨੂੰ ਸਿਰੇ ਲਾਉਣਾ, ਜਿਵੇਂ ਕਿਵੇਂ ਹੋਵੇ ਇਹ ਥਾਂ ਆਪਣਾ ਰਿਸ਼ਤਾ ਉਸੇ ਘਰ ਹੀ ਦੇਣਾ ਆਪਾਂ। ਹਾਂਜੀ,
ਐਸੀ ਬਿਦਤ ਹੋਏ ਨਾ ਜਾਏ।
ਇਹ ਗੱਲ ਪ੍ਰਗਟ ਨਾ ਹੋ ਜਾਵੇ ਕਿਤੇ ਲੋਕਾਂ ਵਿੱਚ, ਸ਼ੋ ਨਾ ਹੋ ਜਾਵੇ ਵੀ ਰਿਸ਼ਤਾ ਮੁੜ ਗਿਆ, ਉਸ ਤੋਂ ਪਹਿਲਾਂ ਕਿ ਰੌਲਾ ਪਵੇ। ਰੌਲਾ ਪੈਣ ਤੋਂ ਪਹਿਲਾਂ ਆਪਾਂ ਹਾਂ ਕਰਾਉਣੀ ਉਹਨਾਂ ਕੋਲੋਂ। ਹਾਂਜੀ,
ਹਟਿਓ ਸਾਕ ਲਾਗੀ ਮੁਰ ਆਏ।
ਇਹ ਗੱਲ ਦਿੱਲੀ 'ਚ ਕਿਸੇ ਨੂੰ ਪਤਾ ਹੀ ਨਾ ਲੱਗੇ, ਕਿਸੇ ਨੂੰ ਦੱਸਣੀ ਨਹੀਂ ਵੀ ਦੀਵਾਨ ਚੰਦੂ ਦਾ ਰਿਸ਼ਤਾ ਜਿਹੜਾ ਚੰਦੂ ਨੇ ਆਪਣੀ ਬੇਟੀ ਦਾ ਭੇਜਿਆ ਸੀ ਉਹ ਵਾਪਸ ਆ ਗਿਆ, ਉਹ ਲਾਗੀ ਮੁੜ ਆਏ ਨੇ, ਗੁਰੂ ਅਰਜਨ ਦੇਵ ਜੀ ਨੇ ਰਿਸ਼ਤਾ ਲਿਆ ਨਹੀਂ। ਇਹ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਹਾਂਜੀ,
ਜਾਂ ਤੇ ਤੁਰਨ ਅਬ ਚਲ ਜਾਵੋ।
ਇਸ ਕਰਕੇ ਪੰਡਿਤ ਜੀ ਹੁਣੇ ਹੀ ਖੜੇ ਪੈਰੀ ਅੱਜ ਹੀ ਵਾਪਸ ਹੋ ਜਾਓ, ਅੱਜ ਹੀ ਤੁਸੀਂ ਆਏ ਹੋ ਤੇ ਅੱਜ ਹੀ ਵਾਪਸ ਚੋ ਚੱਲ ਪਾਓ। ਹਾਂਜੀ,
ਮੈਂ ਪੱਤਰੀ ਲਿਖ ਦਿਓ ਸਦਾਵੋ।
ਮੈਂ ਚਿੱਠੀ ਲਿਖ ਦਿੰਦਾ, ਪੱਤਰੀ ਲਿਖ ਦਿੰਦਾ, ਤੁਸੀਂ ਉਹ ਪੱਤਰੀ ਲੈ ਕੇ ਚਿੱਠੀ ਲੈ ਕੇ ਤੇ ਗੁਰੂ ਅਰਜਨ ਦੇਵ ਦੇ ਕੋਲ ਅੰਮ੍ਰਿਤਸਰ ਜਾਓ।
ਮੋਹੇ ਦੀਵਾਨ ਸ਼ਾਹ ਕੋ ਜਾਣੋ।
ਤੇ ਚਿੱਠੀ 'ਚ ਉਹਨੂੰ ਮੈਂ ਲਿਖ ਦਿਆਂਗਾ ਤੇ ਤੁਸੀਂ ਵੀ ਜ਼ਬਾਨੀ ਸਮਝਾ ਦਿਆ ਜੇ ਵੀ ਮੈਨੂੰ ਕੋਈ ਆਮ ਬੰਦਾ ਨਾ ਸਮਝੋ, ਮੈਂ ਜਹਾਂਗੀਰ ਬਾਦਸ਼ਾਹ ਦਾ ਵੱਡਾ ਦੀਵਾਨ ਹਾਂ, ਮੇਰੀ ਤਾਕਤ ਦਾ ਅੰਦਾਜ਼ਾ ਤੁਹਾਨੂੰ ਨਹੀਂ, ਜਿੰਨਾ ਬਾਦਸ਼ਾਹ ਦਾ ਹੁਕਮ ਚੱਲਦਾ ਓਨਾ ਹੀ ਮੇਰਾ ਚੱਲਦਾ। ਹਾਂਜੀ,
ਭਲੀ ਬਾਤ ਨਾ ਤੋਂ ਅਭਿਮਾਨ ਹੋ।
ਇਹਦੇ ਵਿੱਚ ਤੁਹਾਡੀ ਭਲਾਈ ਹੈ ਵੀ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ। ਹਾਂਜੀ,
ਇਮ ਡਰਾਏ ਕਰ ਦੀ ਜੋਹ ਪਾਤੀ।
ਇਹ ਚਿੱਠੀ ਦੇਣੀ ਹੈ ਨਾ, ਡਰਾ ਕੇ ਦੇਣੀ ਉਹਨਾਂ ਨੂੰ, ਕਿਉਂਕਿ ਗੁਰੂ ਅਰਜਨ ਦੇਵ ਨੂੰ ਜੇ ਡਰ ਹੋਵੇਗਾ ਤਾਂ ਉਹ ਮੰਨ ਲਏਗਾ, ਜੇ ਡਰ ਨਹੀਂ ਮੰਨੇਗਾ ਤਾਂ ਫਿਰ ਉਹਨੇ ਰਿਸ਼ਤਾ ਨਹੀਂ ਲੈਣਾ, ਇਸ ਕਰਕੇ ਗੁਰੂ ਨੂੰ ਡਰਾਓ ਜਾ ਕੇ। ਹਾਂਜੀ,
ਜਿਸ 'ਤੇ ਧੜਕ ਉੱਠੇ ਤਿਸ ਛਾਤੀ।
ਇਹੋ ਜਿਹੇ ਤਰੀਕੇ ਨਾਲ ਗੱਲ ਕਰਨੀ ਉਹਦੀ ਛਾਤੀ ਧੜਕ ਉੱਠੇ, ਉਹਦਾ ਦਿਲ ਦਹਿਲ ਜਾਵੇ, ਉਹ ਡਰ ਕੇ ਉਸੇ ਵੇਲੇ ਹਾਂ ਕਰ ਦੇਵੇ। ਹਾਂਜੀ,
ਮ੍ਰਿਦੁਲ ਕਠੋਰ ਕਹੋ ਬਿਦਦੋਈ।
ਦੋਵੇਂ ਤਰ੍ਹਾਂ ਕਹਿਣਾ, ਮਿੱਠੇ ਬਣ ਕੇ ਵੀ, ਪਿਆਰ ਨਾਲ ਵੀ, ਨਿਮਰਤਾ ਨਾਲ ਵੀ ਗੱਲ ਕਰਨੀ ਹੈ ਅਤੇ ਵਿੱਚ ਵਿੱਚ ਇਸ਼ਾਰਾ ਵੀ ਦੇ ਦੇਣਾ ਵੀ ਤਗੜੇ ਰਿਹਾ ਜੇ, ਇਹ ਨਾ ਹੋਵੇ ਕਿਤੇ ਭੁੱਲ ਭੁਲੇਖੇ 'ਚ ਤੁਸੀਂ ਐਵੇਂ ਸਮਝ ਲਓ ਇਹ ਗੱਲ ਬੜੀ ਦੂਰ ਜਾਣੀ ਹੈ। ਹਾਂਜੀ,
ਅਬ ਨਾ ਤੋ ਇਹ ਲਹਿ ਨਾ ਕੋਈ।
ਹਾਂ, ਇਹ ਰਿਸ਼ਤਾ ਤੁਹਾਨੂੰ ਲੈਣਾ ਪੈਣਾ, ਇੱਦਾਂ ਸਮਝਾਉਣਾ ਹੈ, ਕਿਉਂਕਿ ਹੋਰ ਇਹ ਰਿਸ਼ਤਾ ਆਪਾਂ ਕਿਤੇ ਕਰਨਾ ਕੋਈ ਨਹੀਂ, ਹੋਰ ਰਿਸ਼ਤਾ ਹੋਣਾ ਵੀ ਕੋਈ ਨਹੀਂ। ਚੰਦੂ ਨੂੰ ਇਹ ਪਤਾ ਸੀ ਵੀ ਜੇ ਗੁਰੂ ਘਰ ਤੋਂ ਨਾ ਹੋਈ ਹੈ ਨਾ ਤੇ ਹੋਰ ਲੋਕਾਂ ਨੇ ਵੀ ਮੇਰੀ ਬੇਟੀ ਦਾ ਰਿਸ਼ਤਾ ਨਹੀਂ ਲੈਣਾ। ਹਾਂਜੀ,
ਯਾ ਤੇ ਤੁਮ ਢਿਗ ਪਨਹੋ ਪਠਾਵਾ।
ਤੇ ਗੁਰੂ ਅਰਜਨ ਦੇਵ ਜੀ ਨੂੰ ਕਹਿਣਾ ਵੀ ਇਹ ਰਿਸ਼ਤਾ ਅਸੀਂ ਤੁਹਾਡੇ ਘਰ ਹੀ ਕਰਨਾ, ਇਸ ਤੋਂ ਵਧੀਆ ਤੁਹਾਡੇ ਲਈ ਹੋਰ ਕੋਈ ਗੱਲ ਨਹੀਂ, ਵੀ ਤੁਸੀਂ ਰਿਸ਼ਤਾ ਲੈ ਲਓ, ਤੁਹਾਡੇ ਕੋਲ ਤਾਂ ਦੁਬਾਰਾ ਭੇਜਿਆ ਹੈ। ਹਾਂਜੀ,
ਇਸ ਪ੍ਰਕਾਰ ਦਿਜ ਕੋ ਸਮਝਾਵਾ।
ਇਸ ਤਰ੍ਹਾਂ ਬ੍ਰਾਹਮਣ ਨੂੰ, ਪੰਡਿਤ ਨੂੰ ਸਮਝਾਇਆ ਚੰਗੀ ਤਰ੍ਹਾਂ, ਨਾਈ ਨੂੰ ਵੀ ਸਮਝਾਇਆ ਵੀ ਤੂੰ ਵੀ ਬਈ ਪੂਰਾ ਹਿਸਾਬ ਕਿਤਾਬ ਨਾਲ ਗੱਲਬਾਤ ਕਰਨੀ ਹੈ, ਅਗਲੇ ਦੇ ਪੈਰ ਹਿਲਾ ਦੇਣੇ, ਗੁਰੂ ਅਰਜਨ ਦੇਵ ਨੂੰ ਡਰਾ ਦੇਣਾ ਪੂਰੀ ਤਰ੍ਹਾਂ। ਹਾਂਜੀ,
ਪਾਤੀ ਲਿਖਣ ਲੱਗਿਓ ਪੁੰਨ ਚੰਦੂ।
ਫਿਰ ਚੰਦੂ ਨੇ ਆਪ ਆਪਣੇ ਹੱਥੀਂ ਚਿੱਠੀ ਲਿਖੀ, ਗੁਰੂ ਸਾਹਿਬ ਵੱਲ ਚਿੱਠੀ ਲਿਖਣ ਲੱਗਾ ਦੀਵਾਨ ਚੰਦੂ।
ਲਿਖ ਤਮ ਸ਼ਾਹ ਦੀਵਾਨ ਬਿਲੰਦੂ।
ਤੇ ਪੁਰਾਣੇ ਜ਼ਮਾਨੇ 'ਚ ਚਿੱਠੀ ਉਹ ਲਿਖਦੇ ਹੁੰਦੇ ਸੀ, ਲਿਖ ਤੁਮ ਦੀਵਾਨ ਚੰਦੂ ਮਲ, ਬਾਦਸ਼ਾਹ ਦਾ ਵੱਡਾ ਦੀਵਾਨ। ਹਾਂਜੀ,
ਸ਼੍ਰੀ ਅਰਜਨ ਰਿਸ ਕੈਸੇ ਕਰੀ।
ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਸਾਡੇ ਸਮਝੀ ਹੋ ਕੇ, ਸਾਡੇ ਕੁੜਮ ਹੋ ਕੇ ਸਾਡੇ ਨਾਲ ਹੀ ਨਾਰਾਜ਼ ਹੋ ਗਏ, ਤੁਸੀਂ ਕਿਵੇਂ ਗੁੱਸਾ ਕਰ ਗਏ, ਕਿਹੜੀ ਗੱਲ ਦਾ ਗੁੱਸਾ ਕਰ ਗਏ? ਕੋਈ ਗੁੱਸੇ ਵਾਲੀ ਗੱਲ ਹੁੰਦੀ ਤਾਂ ਤੁਸੀਂ ਰੁੱਸਦੇ ਤਾਂ ਅਸੀਂ ਕਹਿੰਦੇ ਵੀ ਚਲੋ ਕੋਈ ਨਹੀਂ, ਅਸੀਂ ਮਾਫ਼ੀ ਵੀ ਮੰਗ ਲਈਏ। ਪਰ ਗੁੱਸਾ ਰੁੱਸਣ ਵਾਲੀ ਗੱਲ ਹੀ ਕੋਈ ਨਹੀਂ ਜਿਹੜੀ ਗੱਲ 'ਤੇ ਤੁਸੀਂ ਐਡਾ ਗੁੱਸਾ ਕਰ ਗਏ ਹੋ।
ਹਾਂਜੀ, ਸਹਿਜ ਸੁਭਾਇਕ ਮੈਂ ਜੋ ਉਚਰੀ,
ਜਿਹੜੀ ਗੱਲ ਮੈਂ ਕੀਤੀ, ਮੈਂ ਤਾਂ ਸਹਿਜ ਸੁਭਾਅ ਆਪਣੇ ਘਰ ਬੈਠਿਆਂ ਕੀਤੀ ਹੈ, ਉਹ ਮੇਰੇ ਮੂੰਹ ਤੋਂ ਐਵੇਂ ਹੀ ਗੱਲ ਨਿਕਲ ਗਈ ਹੈ। ਉਹ ਮੈਂ ਕੋਈ ਜਾਣ ਬੁੱਝ ਕੇ ਤੁਹਾਨੂੰ ਨੀਵਾਂ ਦਿਖਾਉਣ ਲਈ ਨਹੀਂ ਗੱਲ ਕੀਤੀ। ਹਾਂਜੀ,
ਕਿਨਹੂੰ ਅਧਿਕ ਵਧਾਏ ਸੁਣਾਈ,
ਕਿਸੇ ਬੰਦੇ ਨੇ ਤੁਹਾਡੇ ਕੋਲ ਕਿਸੇ ਚੁਗਲਖੋਰ ਨੇ ਗੱਲ ਵਧਾ ਚੜ੍ਹਾ ਕੇ ਕਹਿ ਦਿੱਤੀ। ਇੰਨੀ ਗੱਲ ਨਹੀਂ ਜਿੰਨੀ ਤੁਸੀਂ ਬਣਾਈ ਬੈਠੇ ਹੋ ਜਾਂ ਤੁਹਾਡੇ ਸਿੱਖ ਬਣਾਈ ਬੈਠੇ ਨੇ। ਅਸੀਂ ਤਾਂ ਸੁਭਾਵਕ ਸਰਸਰੀ ਜੀ, ਜਿਹੜੀ ਪਰਿਵਾਰਕ ਤੌਰ 'ਤੇ ਕੋਈ ਗੱਲ ਹੁੰਦੀ ਮੂੰਹ ਤੋਂ ਨਿਕਲੀ ਜਾਂਦੀ, ਐਡੀ ਕਿਹੜੀ ਗੱਲ ਹੈ? ਅਤੇ ਤੁਹਾਡੇ ਸਿੱਖਾਂ ਨੇ ਉਹ ਗੱਲ ਨੂੰ ਪਤਾ ਨਹੀਂ ਕਿੱਡੀ ਕੁ ਤੂਲ ਦੇ ਦਿੱਤੀ ਹੈ, ਕਿੱਡਾ ਕੁ ਉਸ ਮਸਲੇ ਨੂੰ ਉਲਝਾ ਦਿੱਤਾ ਹੈ। ਹਾਂਜੀ,
ਜਾਤ ਗੋਤ ਉੱਤਮ ਲਗਤਾਈ,
ਇਹ ਜਾਤ ਗੋਤ ਦੀਆਂ ਗੱਲਾਂ ਵੱਡੇ ਛੋਟੇ ਦੀਆਂ ਪਰਿਵਾਰਾਂ 'ਚ ਹੁੰਦੀਆਂ ਹੁੰਦੀਆਂ ਨੇ। ਸਾਡੀ ਢਾਈ ਘਰੀਏ ਜਾਤ ਹੈ, ਖੱਤਰੀ ਅਸੀਂ ਵੱਡੇ ਸਮਝਦੇ ਸੀ ਆਪਣੇ ਆਪ ਨੂੰ, ਅਤੇ ਤੁਹਾਨੂੰ ਅਸੀਂ ਸ਼ਰੀਨ ਖੱਤਰੀ ਸੋਢੀ ਸਮਝਦੇ ਹਾਂ। ਠੀਕ ਹੈ, ਤੁਸੀਂ ਵੱਡੇ ਹੀ ਹੋ, ਪਰ ਮੈਂ ਤਾਂ ਉੱਦਾਂ ਹੀ ਗੱਲ ਕੀਤੀ ਸੀ। ਹਾਂਜੀ,
ਕਿਆ ਹੋਏ ਗਏ ਜੋ ਮੈਂ ਕਹਿ ਦੀਨ,
ਕੀ ਹੋ ਗਿਆ ਜੇ ਮੈਂ ਕਹਿ ਦਿੱਤਾ? ਇਹਦੇ 'ਚ ਕਿਹੜੀ ਵੱਡੀ ਕੋਈ ਬੁਰੀ ਗੱਲ ਹੈ, ਕੋਈ ਤੁਹਾਡੀ ਕੋਈ ਇਹਦੇ 'ਚ ਹੇਠੀ ਹੋਈ ਹੈ ਜਾਂ ਕੋਈ ਮੈਂ ਬੁਰਾ ਬਹੁਤ ਲੋਕਾਂ 'ਚ ਕਿਹਾ ਹੈ? ਮੈਂ ਤਾਂ ਆਪਣੀ ਬੈਠਕ ਵਿੱਚ ਬਹਿ ਕੇ ਗੱਲ ਕਹੀ ਹੋਣੀ ਹੈ, ਕੀ ਹੋ ਗਿਆ ਜੇ ਮੇਰੇ ਮੂੰਹ ਤੋਂ ਨਿਕਲ ਹੀ ਗਈ, ਮੈਂ ਕਹਿ ਹੀ ਦਿੱਤੀ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਐਡਾ ਵੱਡਾ ਵਿਗਾੜ ਪਾ ਲਈ ਹੈ ਆਪਾਂ। ਹਾਂਜੀ,
ਜਥਾ ਯੋਗ ਲਿਹੋ ਮਨ ਮਹਿ ਚੀਨ,
ਤੁਸੀਂ ਜਥਾ ਯੋਗ ਚੰਗੀ ਤਰ੍ਹਾਂ ਆਪਣੇ ਮਨ 'ਚ ਸੋਚ ਲਓ। ਗੁਰੂ ਜੀ, ਤੁਸੀਂ ਸਿਆਣੇ ਬਹਿਣੇ ਹੋ, ਸਮਝਦਾਰ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੰਨੀਆਂ ਛੋਟੀਆਂ ਗੱਲਾਂ ਦੇ ਮਸਲੇ ਇੰਨੇ ਵੱਡੇ ਨਹੀਂ ਉਲਝਾਈ ਦੇ ਹੁੰਦੇ। ਹਾਂਜੀ,
ਕਹਾਂ ਪਇਓ ਜੇ ਅਪਰ ਸਗਾਈ,
ਕੋਈ ਗੱਲ ਨਹੀਂ, ਜੇ ਤੁਹਾਡੇ ਬੇਟੇ ਦੀਆਂ ਹੋਰ ਦੋ ਸਗਾਈਆਂ ਹੋਈਆਂ, ਮੈਨੂੰ ਪਤਾ ਲੱਗਾ ਹੈ ਵੀ ਤੁਸੀਂ ਆਪਣੇ ਪੁੱਤਰ ਦੇ ਰਿਸ਼ਤੇ ਕਿਤੇ ਹੋਰ ਕਰ ਲਏ, ਉਹਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ। ਚਲੋ ਜੇ ਤੁਸੀਂ ਹਾਂ ਕਰਤੀ ਹੈ, ਉਹ ਵੀ ਤੁਸੀਂ ਵਿਆਹ ਲਓ। ਹਾਂਜੀ,
ਧਨੀ ਪੁਰਖ ਕਹਿ ਬਹੁ ਹੋਏ ਜਾਈ,
ਧਨੀ ਪੁਰਸ਼ਾਂ ਦੇ, ਅਮੀਰ ਬੰਦਿਆਂ ਦੇ ਕਈ ਕਈ ਵਿਆਹ ਹੋ ਜਾਂਦੇ ਆ, ਸੇਠਾਂ ਦੇ, ਨਵਾਬਾਂ ਦੇ, ਰਾਜਿਆਂ ਮਹਾਰਾਜਿਆਂ ਦੇ, ਪੈਸੇ ਵਾਲਿਆਂ ਦੇ, ਲੋਕ ਕਈ ਕਈ ਵਿਆਹ ਕਰ ਲੈਂਦੇ, ਪੰਜ ਪੰਜ ਛੇ ਛੇ ਵਿਆਹ ਹੋ ਜਾਂਦੇ ਕਈਆਂ ਦੇ। ਕੀ ਹੋ ਗਿਆ ਜੇ ਤੁਹਾਡੇ ਬੇਟੇ ਦੇ ਦੋ ਵਿਆਹ ਹੋ ਰਹੇ ਨੇ ਅਤੇ ਤੀਜਾ ਵੀ ਹੋ ਜਾਵੇ? ਇਹ ਜਿਹੜਾ ਮੇਰੀ ਲੜਕੀ ਵਾਲਾ ਰਿਸ਼ਤਾ ਨਾ, ਇਹ ਤੁਹਾਨੂੰ ਲੈਣਾ ਪੈਣਾ। ਹਾਂਜੀ,
ਜੇ ਹਮ ਰੋਸਨ ਬੰਦ ਤੁਮਾਰੇ,
ਜੇ ਸਾਡਾ ਅਤੇ ਤੁਹਾਡਾ ਸੰਬੰਧ ਬਣਦਾ ਅਤੇ ਇਹਦੇ 'ਚ ਤੁਹਾਡਾ ਵੀ ਬੜਾ ਲਾਭ ਹੈ, ਤੁਹਾਡੀ ਸ਼ਾਨ ਉੱਚੀ ਹੋ ਜਾਣੀ ਹੈ। ਤੁਸੀਂ ਇਹ ਸੋਚੋ ਵੀ ਮੇਰਾ ਕਿੱਡਾ ਵੱਡਾ ਅਹੁਦਾ, ਮੈਂ ਬਾਦਸ਼ਾਹ ਦਾ ਦੀਵਾਨ ਹਾਂ ਅਤੇ ਮੇਰੇ ਕੁੜਮ ਬਣੋਗੇ ਤੁਸੀਂ, ਕਿੰਨੀ ਦੁਨੀਆ ਤੁਹਾਨੂੰ ਫਿਰ ਜ਼ਿਆਦਾ ਮੰਨੇਗੀ ਵੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਵੱਡੇ ਲੋਕਾਂ ਨਾਲ ਸੰਬੰਧ ਹਨ। ਹਾਂਜੀ,
ਕਾਰਜ ਦਿਓ ਅਨੇਕ ਸੁਧਾਰੇ,
ਮੈਂ ਤੁਹਾਡੇ ਬੜੇ ਕੰਮ ਸੁਧਾਰ ਦਿਆਂਗਾ। ਬਾਦਸ਼ਾਹ ਦੇ ਨਾਲ ਮੇਰੀ ਹਰ ਵੇਲੇ ਗੱਲਬਾਤ, ਹਰ ਗੱਲ ਬਾਦਸ਼ਾਹ ਮੇਰੀ ਮੰਨ ਲੈਂਦਾ, ਜੋ ਮੈਂ ਕਹਾਂਗਾ ਬਾਦਸ਼ਾਹ ਨੇ ਉਹ ਚੁਟਕੀ 'ਚ ਮੰਨ ਲੈਣੀ ਗੱਲ। ਹੋਰ ਕੋਈ ਨਵਾਬ, ਕੋਈ ਖਾਨ, ਕੋਈ ਵੱਡਾ ਛੋਟਾ ਤੁਹਾਡੇ ਸਾਹਮਣੇ ਨਾ ਫਿਰ ਖੁੰਘੇਗਾ ਨਹੀਂ, ਕਿਉਂ ਡਰਨਗੇ ਸਾਰੇ ਵੀ ਚੰਦੂ ਦਾ ਕੁੜਮ ਨੇ ਗੁਰੂ ਅਰਜਨ ਦੇਵ ਜੀ ਹੋਰੀ। ਹਾਂਜੀ,
ਨਾਹੇ ਤਾਂ ਜੇ ਕਰ ਲੇ ਹੋ ਨਾਤਾ,
ਅਤੇ ਜੇ ਤੁਸੀਂ ਸਾਡੀ ਬੇਟੀ ਦਾ ਰਿਸ਼ਤਾ ਨਾ ਲਿਆ, ਇਹ ਰਿਸ਼ਤਾ ਤੁਸੀਂ ਪ੍ਰਵਾਨ ਨਾ ਕੀਤਾ, ਹਾਂਜੀ,
ਤਾਂ ਮੇਰੋ ਬੈਰੀ ਪਖਿਆਤਾ,
ਤਾਂ ਫਿਰ ਤੁਹਾਡੀ ਸਾਡੀ ਕਾਹਦੀ ਦੋਸਤੀ, ਫਿਰ ਤਾਂ ਸ਼ਰੇਆਮ ਦੁਸ਼ਮਣੀ ਹੈ, ਵੈਰੀ ਹੋ ਤੁਸੀਂ ਫਿਰ ਸਾਡੇ, ਫਿਰ ਤਾਂ ਸਮਝੋ ਤੁਸੀਂ ਸਾਡੀ ਨੱਕ ਵੱਢਣੀ ਚਾਹੁੰਦੇ ਹੋ, ਸਾਡੀ ਬੇਇੱਜ਼ਤੀ ਕਰਦੇ ਹੋ, ਫਿਰ ਅਸੀਂ ਤੁਹਾਨੂੰ ਆਪਣੇ ਮਿੱਤਰ ਥੋੜ੍ਹਾ ਸਮਝਾਂਗੇ। ਹਾਂਜੀ,
ਤੁਮਰੇ ਸਿੱਖ ਨੇ ਕੂਕਰ ਕਹਿਓ,
ਤੁਹਾਡੇ ਸਿੱਖਾਂ ਨੇ ਮੈਨੂੰ ਕੁੱਤਾ ਕਿਹਾ ਹੈ, ਮੈਂ ਸੁਣਿਆ ਤੁਹਾਡੇ ਕਿਸੇ ਸਿੱਖ ਨੇ ਮੈਨੂੰ ਕੂਕਰ ਕਿਹਾ ਹੈ, ਕੁੱਤਾ ਕਿਹਾ ਹੈ। ਹਾਂਜੀ,
ਸੋ ਸੁਣ ਮੈਂ ਹਿਰਦੇ ਦੁੱਖ ਲਹਿਓ,
ਮੈਨੂੰ ਬੜਾ ਦੁੱਖ ਲੱਗਾ ਵੀ ਠੀਕ ਹੈ ਵੀ ਕੋਈ ਗੱਲ ਵੱਧ ਘੱਟ ਹੋ ਜਾਂਦੀ ਹੈ, ਪਰ ਤੁਹਾਡੇ ਸਿੱਖਾਂ ਨੂੰ ਕੀ ਹੱਕ ਹੈ ਵਿੱਚ ਬੋਲਣ? ਆਪਣਾ ਵੱਡੇ ਲੋਕਾਂ ਦਾ ਮਸਲਾ ਹੈ, ਇਹਨਾਂ ਸਿੱਖਾਂ ਦਾ, ਛੋਟੇ ਲੋਕਾਂ ਦਾ, ਗਰੀਬ ਸਿੱਖਾਂ ਦਾ ਕੀ ਹੱਕ ਬਣਦਾ ਕਿ ਸਾਡੇ ਵਰਗੇ ਐਡੇ ਵੱਡੇ ਲੋਕਾਂ ਨੂੰ ਕੁੱਤਾ ਕਹਿਣ? ਹਾਂਜੀ,
ਕੁਕਰ ਹੋਏ ਲੱਗੋ ਤੁਮ ਗੈਲ,
ਜੇ ਤੁਸੀਂ ਮੈਨੂੰ ਕੁੱਤਾ ਕਹੋਗੇ ਤੇ ਮੈਂ ਫਿਰ ਕੁੱਤਾ ਹੋ ਕੇ ਹੀ ਮਗਰ ਪਵਾਂਗਾ, ਮੈਂ ਫਿਰ ਸ਼ਿਕਾਰੀ ਕੁੱਤੇ ਦੀ ਤਰ੍ਹਾਂ ਪਿੱਛੇ ਪੈ ਜਾਵਾਂਗਾ ਤੁਹਾਡੇ, ਫਿਰ ਤੁਹਾਨੂੰ ਔਖਾ ਹੋਵੇਗਾ। ਹਾਂਜੀ,
ਤਬ ਜਾਣੋ ਜਬ ਹੋਏ ਫਲ ਫੈਲ,
ਜਦੋਂ ਇਸ ਗੱਲ ਦਾ ਫਲ ਤੁਸੀਂ ਭੋਗੋਗੇ, ਜਦੋਂ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਜਦੋਂ ਤੁਹਾਨੂੰ ਪੀੜਾ ਸਹਿਣੀ ਪਵੇਗੀ, ਉਦੋਂ ਪਤਾ ਲੱਗੇਗਾ ਵੀ ਆਹ ਜਿਹੜੀਆਂ ਗੱਲਾਂ ਮੂੰਹ ਤੋਂ ਕੱਢ ਬੈਠੇ ਹੋ, ਜਾਂ ਤੁਹਾਡੇ ਸਿੱਖਾਂ ਨੇ ਕੱਢੀਆਂ ਨੇ, ਜਾਂ ਤੁਸੀਂ ਕੱਢੀਆਂ ਨੇ, ਇਹਦਾ ਨਤੀਜਾ ਕੀ ਹੈ? ਅਜੇ ਤਾਂ ਤੁਸੀਂ ਆਰਾਮ ਨਾਲ ਅੰਮ੍ਰਿਤਸਰ 'ਚ ਬੈਠੇ ਹੋ, ਤੁਹਾਨੂੰ ਤੱਤੀ ਵਾਹ ਨਹੀਂ ਲੱਗੀ, ਪਰ ਜੇ ਗੁਰੂ ਜੀ ਤੁਸੀਂ ਇਹ ਕੰਮ ਮੇਰਾ ਰਿਸ਼ਤੇ ਲੈਣ ਵਾਲਾ ਨਾ ਕੀਤਾ, ਤਾਂ ਫਿਰ ਦੇਖ ਲਓ, ਤੁਸੀਂ ਹਿਸਾਬ ਲਾ ਲਓ ਵੀ ਸਾਡੇ ਹੱਥ ਕਿੰਨੇ ਲੰਮੇ ਨੇ। ਸਰਕਾਰ ਦੇ ਹੱਥ ਬੜੇ ਲੰਮੇ ਹੁੰਦੇ ਨੇ, ਅਤੇ ਸਾਡੇ ਨਾਲ ਤੁਸੀਂ ਪੂਰੇ ਨਹੀਂ ਪੈ ਸਕੋਗੇ। ਹਾਂਜੀ,
ਅਬਲੋ ਰਸ ਹੈ ਹਮ ਤੁਮ ਮਾਹੇ,
ਅਜੇ ਤਾਂ ਤੁਹਾਡੇ ਸਾਡੇ 'ਚ ਰਸ ਹੀ ਹੈ, ਪ੍ਰੇਮ ਹੀ ਹੈ, ਅਤੇ ਰਸ ਬਣਾ ਹੀ ਰੱਖੋ। ਸਮਝਦਾਰ ਸਿਆਣੇ ਬੰਦੇ ਗੱਲ ਵਿਗਾੜਦੇ ਨਹੀਂ ਹੁੰਦੇ, ਤੇ ਤੁਸੀਂ ਨਾ ਵਿਗਾੜੋ ਸਾਡੇ ਨਾਲ। ਹਾਂਜੀ,
ਅਧਿਕ ਵਿਰੋਧ ਵਧਾਵੋ ਨਾਹੇ,
ਹੋਰ ਜ਼ਿਆਦਾ ਵਿਰੋਧ ਨਾ ਵਧਾਓ। ਸਰਕਾਰੀ ਬੰਦਿਆਂ ਦੇ ਨਾਲ ਵਿਰੋਧ ਕਰਕੇ ਕੋਈ ਬੰਦਾ ਕਾਮਯਾਬ ਹੋਇਆ ਨਹੀਂ ਅੱਜ ਤਾਈਂ, ਤੇ ਤੁਸੀਂ ਵੀ ਐਵੇਂ ਖਾਹ ਮਖਾ ਮੁਸੀਬਤ ਨਾ ਸਹੇੜੋ। ਹਾਂਜੀ,
ਮੋਸਾ ਦੁਐਸ਼ ਦੁਐਸ਼ ਰਚ ਹੈ ਬਿਨ ਜਾਣੇ,
ਬਿਨਾਂ ਜਾਣੇ ਜੇ ਕੋਈ ਬੰਦਾ ਮੇਰੇ ਨਾਲ ਦੁਐਸ਼ ਕਰੇ, ਉਹਨੂੰ ਸਮਝ ਨਾ ਹੋਵੇ ਤਾਂ ਗੱਲ ਵੱਖਰੀ ਹੈ। ਤੁਸੀਂ ਤਾਂ ਸਮਝਦਾਰ ਹੋ, ਪੜ੍ਹੇ ਲਿਖੇ ਹੋ, ਗੁਰੂ ਹੋ ਤੁਸੀਂ, ਤੁਹਾਡੇ ਵਰਗਿਆਂ ਨੂੰ ਸਭ ਪਤਾ ਹੁੰਦਾ ਵੀ ਦੁਨੀਆ ਕਿਵੇਂ ਚੱਲਦੀ ਹੈ, ਰਾਜਿਆਂ ਦੀ, ਮਹਾਰਾਜਿਆਂ ਦੀ, ਬਾਦਸ਼ਾਹਾਂ ਦੀ ਤਾਕਤ ਕੀ ਹੁੰਦੀ ਹੈ। ਇਸ ਕਰਕੇ ਤੁਹਾਨੂੰ ਮੇਰੇ ਨਾਲ ਦੁਐਸ਼ ਨਹੀਂ ਕਰਨੀ ਚਾਹੀਦੀ, ਮੇਰੇ ਨਾਲ ਖਾਹ ਮਖਾਹ ਦਾ ਕੋਈ ਝਗੜਾ ਨਹੀਂ ਛੇੜਨਾ ਚਾਹੀਦਾ ਗੁਰੂ ਜੀ। ਹਾਂਜੀ,
ਸੋ ਆਸ਼ਾ ਜੀਵਨ ਕੇ ਮਠਾਨੇ,
ਜਿਹੜਾ ਬੰਦਾ ਮੇਰੇ ਨਾਲ ਵੈਸ਼ ਵੈਰ ਕਰੇਗਾ, ਕੀ ਉਹ ਜੀਣ ਦੀ ਆਸ ਰੱਖ ਸਕਦਾ? ਉਹਨੂੰ ਕਿਵੇਂ ਜੀਣ ਦਿਆਂਗਾ ਮੈਂ? ਜਿਹੜਾ ਮੇਰੀ ਬਰਾਬਰੀ ਕਰੇਗਾ, ਮੇਰੀ ਤੋਹੀਨ ਕਰੇਗਾ, ਮੇਰੀ ਨੱਕ ਵੱਢੇਗਾ, ਫਿਰ ਮੈਂ ਉਹਦੇ ਨਾਲ ਘੱਟ ਥੋੜ੍ਹੀ ਗੁਜ਼ਾਰਾਂਗਾ ਗੁਰੂ ਜੀ। ਹਾਂਜੀ,
ਸ਼ਾਹ ਦੀਵਾਨ ਮਰਾ ਤਬ ਮੋਹੇ,
ਮੇਰਾ ਨਾਂ ਦੀਵਾਨ ਚੰਦੂ ਮੱਲ ਹੈ। ਹਿੰਦੁਸਤਾਨ ਦਾ ਬੰਦਾ ਬੰਦਾ ਬੱਚਾ ਬੱਚਾ ਮੇਰੀ ਤਾਕਤ ਤੋਂ ਜਾਣੂ ਹੈ। ਵੱਡੇ ਵੱਡੇ ਨਵਾਬ ਖਾਨ ਵੀ ਮੇਰੇ ਨਾਲ ਬਣਾ ਕੇ ਹੀ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੀਵਾਨ ਦੀ ਬਾਦਸ਼ਾਹ ਬੜੀ ਮੰਨਦਾ ਹੈ, ਅਤੇ ਜਿਹੜਾ ਮੇਰੇ ਨਾਲ ਵਿਗਾੜੇਗਾ ਉਹ ਫਿਰ ਭਲਾ ਸੁਖੀ ਰਹਿ ਸਕੇਗਾ? ਕਦੀ ਵੀ ਨਹੀਂ, ਹੋ ਹੀ ਨਹੀਂ ਸਕਦਾ ਫਿਰ। ਹਾਂਜੀ,
ਕਹਾਂ ਬਾਕ ਮਨ ਹੈ ਤਿਮ ਹੋਹੇ,
ਜੋ ਮੇਰੀ ਗੱਲ ਹੈ ਨਾ, ਵੱਡੇ ਵੱਡੇ ਅਫਸਰ ਮੰਨਦੇ ਨੇ, ਵੱਡੇ ਵੱਡੇ ਸਿਪਾ ਸਲਾਰ ਮੰਨਦੇ ਨੇ, ਵੱਡੇ ਵੱਡੇ ਜਰਨਲ ਕਰਨਲ ਫੌਜ ਦੇ ਜਿਹੜੇ ਨੇ ਉਹ ਮੰਨਦੇ ਨੇ, ਹਿੰਦੁਸਤਾਨ ਦੇ ਨਵਾਬ ਰਾਜੇ ਮਹਾਰਾਜੇ ਹਿੰਦੂ ਮੁਸਲਮਾਨ ਸਾਰੇ ਮੇਰੀ ਗੱਲ ਮੰਨਦੇ ਨੇ, ਮੇਰਾ ਤਾਂ ਸਰਕਾਰੇ ਦਰਬਾਰੇ ਪੂਰਾ ਦਬਦਬਾ ਹੈ। ਹਾਂਜੀ,
ਕਨਿਕਾ ਅਬ ਹੈ ਹੁਤਾਸਨ ਦੁਆਸ਼,
ਅਜੇ ਤਾਂ ਤੁਹਾਡੀ ਸਾਡੀ ਜਿਹੜੀ ਲੜਾਈ ਹੈ ਨਾ, ਉਹ ਜਿਹੜੀ ਦੁਸ਼ਮਣੀ ਦੀ ਅੱਗ ਹੈ, ਉਹ ਇੱਕ ਛੋਟੀ ਜਿਹੀ ਚਿੰਗਾਰੀ ਹੈ, ਛੋਟੀ ਜਿਹੀ। ਅਜੇ ਤੁਹਾਡੀ ਲੜਾਈ ਅਤੇ ਮੇਰੀ ਲੜਾਈ ਕੋਈ ਵੱਡੀ ਲੜਾਈ ਨਹੀਂ ਹੋਈ, ਅਜੇ ਕੋਈ ਸਾਡਾ ਝਗੜਾ ਵਧਿਆ ਨਹੀਂ, ਅਜੇ ਤਾਂ ਸਮਝ ਸੁਲਗੀ ਹੈ ਮਾੜੀ ਜੀ ਅੱਗ। ਹਾਂਜੀ,
ਸਮਝੋ ਕੀ ਜੋ ਨਹੀਂ ਵਿਸ਼ੇਸ਼,
ਤੁਸੀਂ ਇਹਨੂੰ ਹਵਾ ਨਾ ਦਿਓ, ਇਸ ਅੱਗ ਨੂੰ ਹੋਰ ਨਾ ਬਾਲੋ ਗੁਰੂ ਜੀ, ਇਸ ਨੂੰ ਤੁਸੀਂ ਬੁਝਾਉਣ ਦੀ ਕੋਸ਼ਿਸ਼ ਕਰੋ, ਇਹਦੇ 'ਤੇ ਪਾਣੀ ਪਾ ਦਿਓ, ਇਹ ਅੱਗ ਬੁੱਝ ਜਾਵੇ। ਉਹ ਤਰੀਕਾ ਇਹੀ ਹੈ ਵੀ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਸਵੀਕਾਰ ਕਰ ਲਓ। ਹਾਂਜੀ,
ਇਤਿਆਦਿਕ ਲਿਖ ਕੇ ਵਿੱਚ ਪਾਤੀ,
ਇਸ ਤਰ੍ਹਾਂ ਚਿੱਠੀ ਦੇ ਵਿੱਚ ਲਿਖ ਕੇ,
ਲਿਖ ਅਨੀਤ ਕੋ ਸੁਲਗਤ ਛਾਤੀ,
ਸਾਧ ਸੰਗਤ ਜੀ ਬੜੇ ਸੜੇ ਬੜੇ ਹਿਰਦੇ ਨਾਲ ਲਿਖ ਰਿਹਾ ਸੀ, ਛਾਤੀ ਸੜ ਰਹੀ ਸੀ ਚੰਦੂ ਦੀ, ਈਰਖਾ ਦੁਵੈਸ਼ ਕਾਮ ਕ੍ਰੋਧ ਲੋਭ ਮੋਹੰਕਾਰ ਸਾਰਾ ਹੀ ਉਹਦੇ ਵਿੱਚ ਸੀਗਾ। ਪਾਪੀ ਬੰਦੇ ਦੇ ਅੰਦਰ ਸਾਧ ਸੰਗਤ ਜੀ ਇਹੀ ਉਹਦੀ ਪ੍ਰੋਪਰਟੀ ਹੁੰਦੀ ਹੈ, ਕਾਮ ਕ੍ਰੋਧ ਲੋਭ ਮੋਹੰਕਾਰ ਈਰਖਾ ਬਖੀਲੀ ਦੁਵੈਸ਼ ਨਿੰਦਾ ਚੁਗਲੀ, ਭੈੜੀਆਂ ਹੀ ਆਦਤਾਂ, ਭੈੜਾ ਹੀ ਉਹਦਾ ਸੁਭਾਅ, ਅਤੇ ਜਿਹੜੇ ਦੂਜੇ ਪਾਸੇ ਸਾਧੂ ਮਹਾਤਮਾ ਹੁੰਦੇ ਉਹਨਾਂ ਦੀ ਪ੍ਰੋਪਰਟੀ ਹੁੰਦੀ ਸੱਤ ਸੰਤੋਖ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਤਿਆਗ ਬੈਰਾਗ। ਚੰਦੂ 'ਚ ਇੱਕ ਵੀ ਚੰਗਾ ਗੁਣ ਨਹੀਂ ਸੀ। ਮਾਇਆ ਧਾਰੀ ਆ ਤਾਂ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਬੜੇ ਕ੍ਰੋਧ ਵਿੱਚ ਸੜਿਆ ਬੜਿਆ ਏਦਾਂ ਦੀ ਚਿੱਠੀ ਲਿਖ ਰਿਹਾ ਸੀ। ਹਾਂਜੀ,
ਏਕ ਨਿਸਾਦੇ ਲੀਦ ਜ ਰਹਿਓ।
ਉਹ ਚਿੱਠੀ ਲਿਖੀ, ਪੰਡਿਤ ਥੱਕਿਆ ਟੁੱਟਿਆ ਨਾਈ ਨੂੰ ਲੈ ਕੇ ਆਇਆ ਸੀ। ਮਸੀਂ ਵਿਚਾਰਾ ਪੰਡਿਤ ਇੱਕ ਰਾਤ ਹੀ ਦਿੱਲੀ ਠਹਿਰ ਸਕਿਆ। ਅਗਲੇ ਦਿਨ ਸਵੇਰੇ ਪੰਡਿਤ ਨੂੰ ਦਿੱਲੀ ਤੋਂ ਵਾਪਸ ਤੁਰਨਾ ਪਿਆ। ਹਾਂਜੀ,
ਵੱਡੀ ਪਰਾਤ ਚੱਲ ਚੰਦੂ ਕਹਿਓ।
ਚੰਦੂ ਨੇ ਕਿਹਾ, ਪੰਡਿਤ ਜੀ ਸਵੇਰੇ ਦਿਨ ਚੜ੍ਹੇ ਤੋਂ ਪਹਿਲਾਂ ਪਹਿਲਾਂ ਦਿੱਲੀ ਛੱਡ ਜਾਏ। ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਦਿੱਲੀ 'ਚ ਵੀ ਪੰਡਿਤ ਹੋਰੀ ਵਾਪਸ ਆਏ ਨੇ। ਤੁਸੀਂ ਚਿੱਠੀ ਲੈ ਕੇ 2-3 ਦਿਨ 'ਚ ਅੰਮ੍ਰਿਤਸਰ ਪਹੁੰਚੋ, ਉੱਥੋਂ ਸਾਰੀ ਗੱਲ ਨਿਬੇੜ ਕੇ ਫਿਰ ਦਿੱਲੀ ਆਓ। ਅਤੇ ਹਾਂ ਕਰਾ ਕੇ ਆਇਆ ਜੇ ਨਾ ਕਰਾ ਕੇ ਆਇਆ ਜੇ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਪੰਡਿਤ ਨੂੰ ਵੀ ਡਰਾ ਤਾ। ਹਾਂਜੀ,
ਪੱਛਮ ਮੁਖ ਕਰ ਗਮਨਿਓ ਤਬੈ।
ਉਹ ਬਾਹਮਣ ਦਿੱਲੀ ਤੋਂ ਚਿੱਠੀ ਲੈ ਕੇ ਪੱਛਮ ਵਾਲੇ ਪਾਸੇ ਨੂੰ ਯਾਨੀ ਪੰਜਾਬ ਵਾਲੇ ਪਾਸੇ ਨੂੰ ਤੁਰ ਪਿਆ।
ਸਨੈ ਸਨੈ ਮਗ ਉਲੰਘਿਓ ਸਭੈ।
ਸਾਰਾ ਪਿੰਡਾ ਲੰਘ ਕੇ
ਗੁਰਪੁਰ ਬਿਖੈ ਪਰਵੇਸ਼ਿਓ ਆਏ।
ਅੰਮ੍ਰਿਤਸਰ ਸਾਹਿਬ ਆ ਪਹੁੰਚਿਆ।
ਨਿਸ ਪਰ ਗਈ ਪਸਿਓ ਇੱਕ ਥਾਂ।
ਰਾਤ ਪੈ ਗਈ ਸੀ, ਆਉਂਦੇ ਰਾਤ ਨੂੰ ਕਿਤੇ ਠਹਿਰਿਆ। ਹਾਂਜੀ,
ਪਈ ਪ੍ਰਾਤ ਗੁਰ ਸਭਾ ਲਗਾਈ।
ਅਗਲੇ ਦਿਨ ਮਹਾਰਾਜ ਦਾ ਦੀਵਾਨ ਸਜਿਆ ਗੁਰੂ ਅਰਜਨ ਦੇਵ ਜੀ ਦਾ।
ਸੰਗਤ ਸਿੱਖ ਮਸੰਦ ਸਮਦਾਈ।
ਗੁਰੂ ਕੇ ਸਿੱਖ ਗੁਰੂ ਦੀਆਂ ਸੰਗਤਾਂ ਮਸੰਦ ਸਾਰੇ ਦੀਵਾਨ ਚ ਆ ਕੇ ਆਪੋ ਆਪਣੀ ਥਾਂ ਤੇ ਬੈਠ ਗਏ ਤੇ ਗੁਰੂ ਮਹਾਰਾਜ ਕਥਾ ਕਰਨ ਲੱਗ ਪਏ। ਹਾਂਜੀ,
ਪੇਪਰ ਆਏ ਕਰ ਆਸ਼ਕ ਦੀਨ।
ਇਹਨੇ ਨੂੰ ਬਾਹਮਣ ਆ ਗਿਆ, ਦਿੱਲੀ ਤੋਂ ਚੱਲਿਆ ਹੋਇਆ 2-3 ਦਿਨ 'ਚ 4 ਦਿਨਾਂ 'ਚ ਪਹੁੰਚ ਗਿਆ। ਪੁਰਾਣੇ ਲੋਕ ਸਫ਼ਰ ਬੜਾ ਕੱਟਿਆ ਕਰਦੇ ਸੀ ਅਤੇ ਨਾਲੇ ਉਹ ਬਾਦਸ਼ਾਹ ਦਾ ਦੀਵਾਨ ਦਾ ਬਾਹਮਣ ਪਰੋਸ ਸੀ। ਟਾਂਗਾ ਰੇੜਾ ਕੋਈ ਰੱਥ ਲੈ ਕੇ ਆਇਆ ਸੀ, ਪੈਦਲ ਨਹੀਂ ਸੀ ਆਉਂਦੇ ਉਹ ਲੋਕ, ਵੱਡੇ ਲੋਕ ਸਨ। ਗਰੀਬ ਲੋਕ ਪੈਦਲ ਤੁਰਦੇ ਸਨ, ਥੋੜ੍ਹੀ ਜਿਹੀ ਜਿਨ੍ਹਾਂ ਦੇ ਕੋਲ ਵਿਚਾਰਿਆਂ ਕੋਲ ਗੁੰਜਾਇਸ਼ ਹੁੰਦੀ ਸੀ ਉਹ ਕਿਸੇ ਰੇੜੇ ਟਾਂਗੇ ਗੱਡੇ 'ਤੇ ਚਲੇ ਜਾਂਦੇ ਸਨ। ਵੱਡੇ ਲੋਕਾਂ ਕੋਲ ਰੱਥ ਹੁੰਦੇ ਸਨ ਵਧੀਆ ਆਪਣੇ। ਸੋ ਇਹ ਪੰਡਿਤ ਦਿੱਲੀ ਤੋਂ ਚੱਲਿਆ, 2-3 ਦਿਨ ਲੱਗੇ ਹੋਣਗੇ ਇਹਨੂੰ, ਅੰਮ੍ਰਿਤਸਰ ਪਹੁੰਚ ਗਿਆ। ਹਾਂਜੀ,
ਪਾਤੀ ਬੈਠ ਅਗਰ ਕੋ ਕੀਨ।
ਅਤੇ ਜਾ ਕੇ ਚਿੱਠੀ ਜਿਹੜੀ ਇਹਨੇ ਮਹਾਰਾਜ ਦੇ ਅੱਗੇ ਰੱਖ ਦਿੱਤੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ। ਹਾਂਜੀ,
ਲੈ ਸਿੱਖ ਗੁਰ ਕੇ ਘਰ ਪਕੜਾਈ।
ਸਿੱਖ ਨੇ ਚਿੱਠੀ ਚੁੱਕ ਕੇ ਗੁਰੂ ਸਾਹਿਬ ਦੇ ਹੱਥ ਫੜਾ ਦਿੱਤੀ। ਹਾਂਜੀ,
ਖੋਲ ਪੜੀ ਚੰਦੂ ਚਤੁਰਾਈ।
ਮਹਾਰਾਜ ਚਿੱਠੀ ਖੋਲ ਕੇ ਪੜ੍ਹੀ, ਸਤਿਗੁਰੂ ਅਰਜਨ ਦੇਵ ਜੀ ਚਿੱਠੀ ਦੇ ਵਿੱਚ ਚੰਦੂ ਦੀਆਂ ਚਤੁਰਾਈਆਂ ਚਲਾਕੀਆਂ ਉਹਦੀਆਂ ਕਮੀਨਗੀਆਂ ਜਿਹੜੀਆਂ ਸਨ ਉਹਦੇ ਅੰਦਰ ਉਹ ਜ਼ਾਹਰ ਹੋ ਰਹੀਆਂ ਸਨ। ਕਮੀਨੇ ਪਣੇ ਦੀਆਂ ਜਿਹੜੀਆਂ ਉਹਦੀਆਂ ਹਰਕਤਾਂ ਸਨ ਉਹਦੇ ਬੋਲਾਂ 'ਚੋਂ ਉਹਦੇ ਅੱਖਰਾਂ 'ਚੋਂ ਨਿਕਲ ਰਹੀਆਂ ਸਨ।
ਜਾਣ ਕੁਟਿਲਤਾ ਮੂਰਖ ਕੇਰੀ।
ਉਹਦੇ ਮੂਰਖ ਦੀ ਕੁਟਲਤਾ ਜਾਣ ਕੇ ਉਹਦਾ ਜਿਹੜਾ ਅੰਦਰ ਦਾ ਇਹ ਰਾਗ ਦੁਵੈਸ਼ ਹੈ ਉਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਉਹਦੇ ਅੰਦਰ ਭਰੇ ਹੋਏ ਨੇ। ਉਹ ਬੰਦਾ ਆਪਣੇ ਬੋਲਾਂ ਤੋਂ ਹੀ, ਸਾਧ ਸੰਗਤ ਦੀ ਬੰਦੇ ਦੀ ਪਛਾਣ 3 ਚੀਜ਼ਾਂ ਤੋਂ ਹੁੰਦੀ ਹੈ, ਦਸਤਾਰ ਰਫਤਾਰ ਗੁਫਤਾਰ। ਦਸਤਾਰ ਬੰਨਣ ਦਾ ਢੰਗ ਦੱਸ ਦਿੰਦਾ ਵੀ ਬੰਦੇ ਦੇ ਖਿਆਲ ਕਿੱਦਾਂ ਦੇ ਹੋਣਗੇ, ਕਿੱਦਾਂ ਦੇ ਵਿਚਾਰ ਹੋਣਗੇ। ਦੂਰੋਂ ਹੀ ਪਛਾਣ ਲੈਂਦੇ ਕੱਪੜਿਆਂ ਤੋਂ ਸਿਆਣੇ ਵੀ ਇਹ ਬੰਦਾ ਇੱਦਾਂ ਦੇ ਕੱਪੜੇ ਪਾਏ ਹੈ, ਇਹ ਬੰਦਾ ਦਾਨਾ ਹੋਵੇਗਾ, ਇਹ ਬੰਦਾ ਚੰਚਲ ਹੋਵੇਗਾ, ਇਹ ਬੰਦਾ ਕਾਮੀ ਕ੍ਰੋਧੀ ਹੋਵੇਗਾ, ਇਹ ਬੰਦਾ ਕਿੱਦਾਂ ਦਾ। ਸਿਆਣੇ ਬੰਦੇ ਮੀਲ ਤੋਂ ਪਛਾਣ ਲੈਂਦੇ ਆ ਵੀ ਬੰਦੇ ਦੇ ਕੱਪੜੇ ਇੱਦਾਂ ਦੇ ਹੈ, ਇਹ ਬੰਦੇ ਦਾ ਨੇਚਰ ਇੱਦਾਂ ਦਾ ਹੋਏ। ਖਾਸ ਕਰਕੇ ਪੱਗ ਬੰਨਣ ਦਾ ਜਿਹੜਾ ਢੰਗ ਹੈ ਨਾ, ਉਹਦੇ ਤੋਂ ਬੰਦੇ ਦੀ ਜਿਹੜੀ ਹੈ ਨਾ ਉਹ ਪਛਾਣ ਹੋ ਜਾਂਦੀ ਹੈ। ਦੂਸਰੀ ਚੀਜ਼ ਹੁੰਦੀ ਹੈ ਬੰਦੇ ਦੀ ਰਫਤਾਰ। ਤੁਰਿਆ ਆਉਂਦਾ ਬੰਦਾ ਉਹਦੇ ਪੈਰਾਂ ਦੀ ਚਾਲ ਵੇਖ ਕੇ ਸਿਆਣੇ ਪਛਾਣ ਲੈਂਦੇ ਵੀ ਬੰਦਾ ਕਿੱਦਾਂ ਦੇ ਸੁਭਾਅ ਦਾ ਹੈ, ਇਹਦਾ ਨੇਚਰ ਕਿੱਦਾਂ ਦਾ ਹੈ। ਚਾਲ ਬੰਦੇ ਦੀ ਕਿ ਉਹ ਦਿਮਾਗ ਤੋਂ ਹੀ ਸਾਰਾ ਕੁਝ ਚੱਲਦਾ, ਉਹਦੀ ਚਾਲ ਵੀ ਉਹਦੇ ਦਿਮਾਗ ਤੋਂ ਚੱਲ ਰਹੀ ਹੁੰਦੀ, ਜੋ ਦਿਮਾਗ ਵਿੱਚ ਹੁੰਦਾ ਉਹਦੇ ਪੈਰਾਂ 'ਚ ਵੀ ਹੁੰਦਾ। ਸੋ ਰਫਤਾਰ ਤੋਂ ਬੰਦਾ ਪਛਾਣਿਆ ਜਾਂਦਾ। ਅਤੇ ਤੀਜਾ ਗੁਫਤਾਰ ਤੋਂ, ਬੋਲਣ ਤੋਂ ਪਤਾ ਲੱਗ ਜਾਂਦਾ ਵੀ ਬੰਦੇ ਦੇ ਵਿਚਾਰ ਕਿੱਦਾਂ ਦੇ ਹਨ, ਇਹਦੇ ਬੰਦੇ ਦੇ ਅੰਦਰ ਕੀ ਕੁਝ ਭਰਿਆ ਹੋਇਆ ਹੈ। ਅਤੇ ਬੋਲੇ ਤੋਲੇ ਬਿਨਾਂ ਕੈਸੇ ਗੁਣ ਜਾਣੀਏ, ਸਿਆਣਿਆਂ ਨੇ ਕਿਹਾ ਬੋਲੇ ਤੋਲੇ ਬਿਨਾਂ ਪਤਾ ਨਹੀਂ ਲੱਗਦਾ। ਬੰਦੇ ਦਾ ਪਤਾ ਬੋਲਿਆਂ ਲੱਗਦਾ, ਵਸਤੂ ਦਾ ਪਤਾ ਤੋਲਿਆਂ ਲੱਗਦਾ। ਤਾਂ ਇਹ ਜਦੋਂ ਚੰਦੂ ਦੇ ਬੋਲ ਮਹਾਰਾਜ ਨੇ ਚਿੱਠੀ 'ਚੋਂ ਪੜ੍ਹੇ ਅਤੇ ਸਤਿਗੁਰੂ ਜਾਣ ਗਏ ਵੀ ਕਿੱਡਾ ਕੁ ਕਮੀਨਾ ਬੰਦਾ ਸਾਨੂੰ ਟੱਕਰਿਆ।
ਪੁੱਤਰ ਕਹਿਤ ਭਏ ਤੇ ਸਬੇਰੀ,
ਸਾਰੀ ਚਿੱਠੀ ਪੜ੍ਹ ਕੇ ਸੱਚੇ ਪਾਤਸ਼ਾਹ ਜਵਾਬ ਦਿੰਦੇ ਹਨ।
ਮਾਨਨੀਏ ਗੁਰ ਸਿੱਖ ਹਮਾਰੇ,
ਮਹਾਰਾਜ ਕਹਿੰਦੇ ਪੰਡਿਤ ਜੀ ਚੰਦੂ ਨੂੰ ਕਹਿ ਰਿਹਾ ਜੇ ਵੀ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹਨਾਂ ਨੂੰ ਗਰੀਬ ਅਤੇ ਕੰਗਲੇ ਅਤੇ ਭਿਖਾਰੀ ਨਾ ਸਮਝੇ। ਉਹਦੀ ਨਿਗਾਹ ਵਿੱਚ ਸਿੱਖ ਹੋਣਗੇ ਕੰਗਲੇ, ਉਹਦੀ ਨਿਗਾਹ 'ਚ ਸਿੱਖ ਹੋਣਗੇ ਗਰੀਬ, ਪਰ ਸਾਡੀ ਨਿਗਾਹ ਵਿੱਚ ਸਿੱਖਾਂ ਦਾ ਰੁਤਬਾ ਬੜਾ ਵੱਡਾ। ਸਾਡੇ ਸਿੱਖ ਹੀ ਸਾਡੇ ਲਈ ਸਭ ਕੁਛ ਹਨ, ਸਾਡੇ ਸਿੱਖ ਸਾਡੇ ਲਈ ਮਾਣਯੋਗ ਹਨ, ਸਤਿਕਾਰਯੋਗ ਹਨ। ਹਾਂਜੀ,
ਕਰਹਿ ਤਥਾ ਇਹ ਜਥਾ ਉਚਾਰੇ,
ਅਸੀਂ ਆਪਣੀ ਮਰਜ਼ੀ ਕੁਛ ਨਹੀਂ ਕਰ ਸਕਦੇ, ਜੋ ਸਾਡੇ ਸਿੱਖ ਕਹਿਣਗੇ ਨਾ ਅਸੀਂ ਉਹ ਕਰਾਂਗੇ। ਹਾਂਜੀ,
ਸ਼੍ਰੀ ਨਾਨਕ ਅਦਿਕ ਗੁਰ ਸਾਰੇ,
ਸਾਡੇ ਵੱਡੇ ਗੁਰੂ ਮਹਾਰਾਜ ਜੀ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਡੇ ਪਿਤਾ ਗੁਰੂ ਰਾਮਦਾਸ ਜੀ ਤੱਕ ਸਾਰੇ ਗੁਰੂਆਂ ਨੇ ਆਪਣੀ ਸੰਗਤ ਨੂੰ, ਆਪਣੇ ਸਿੱਖਾਂ ਨੂੰ ਆਪਣੇ ਤੋਂ ਵੱਧ ਕੇ ਦਰਜਾ ਦਿੱਤਾ ਹੈ। ਗੁਰੂ ਵੀਹ ਬਿਸਵੇ, ਸੰਗਤ ਇੱਕੀ ਬਿਸਵੇ, ਇਹ ਮਹਾਰਾਜ ਦੇ ਬਚਨ ਹਨ। ਹਾਂਜੀ,
ਜਾਣਤ ਰਹੇ ਇਨਹੋ ਬਹੁ ਪਿਆਰੇ,
ਸਾਡੇ ਵੱਡੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸਤਿਗੁਰੂ ਰਾਮਦਾਸ ਸਾਹਿਬ ਜੀ, ਸਾਰੀਆਂ ਪਾਤਸ਼ਾਹੀਆਂ ਇਹਨਾਂ ਸਿੱਖਾਂ ਨੂੰ ਬਹੁਤ ਮਾਣ ਦਿੰਦੀਆਂ ਰਹੀਆਂ। ਇਹਨਾਂ ਸਿੱਖਾਂ ਦੇ ਅੰਦਰ ਸਾਰੀਆਂ ਸ਼ਕਤੀਆਂ ਮੰਨਦੇ ਸੀ ਸਾਡੇ ਗੁਰੂ। ਉਹ ਕਹਿੰਦੇ ਸੀ ਬਸਤਾਂ ਤੁੱਟੀ ਝੌਂਪੜੀ ਚੀਰ ਸਭ ਛਿੰਨਾ, ਭਾਵੇਂ ਝੌਂਪੜੀ ਲੀਰਾਂ ਦੀ ਹੋਵੇ, ਕੱਪੜੇ ਪਾਟੇ ਹੋਣ, ਪੈਰੀਂ ਜੁੱਤੀ ਨਾ ਹੋਵੇ, ਜਾਤ ਨਾ ਪਾਤ ਨਾ ਆਦਰ ਉਦਿਆਨ ਪਰਮੇਨਾ, ਉਸ ਬੰਦੇ ਦੇ ਕੋਲ ਜਾਤ ਪਾਤ ਮਾਣ ਵਡਿਆਈ ਕੁਛ ਵੀ ਨਾ ਹੋਵੇ, ਖਾਣ ਨੂੰ ਰੋਟੀ ਨਾ ਹੋਵੇ, ਪਾਉਣ ਨੂੰ ਕੱਪੜਾ ਨਾ ਹੋਵੇ, ਜੰਗਲਾਂ 'ਚ ਮਾਰਿਆ ਮਾਰਿਆ ਫਿਰਦਾ ਹੋਵੇ, ਕੋਈ ਜਾਤ ਬਰਾਦਰੀ ਭਾਈਚਾਰਾ ਕੋਈ ਨਾ ਉਹਨੂੰ ਪੁੱਛਦਾ ਹੋਵੇ, ਪਰ ਰਾਜਾ ਸਗਦੀ ਸ੍ਰਿਸ਼ਟਕਾ ਹਰ ਨਾਮ ਮਨ ਪੈਨਾ, ਉਹ ਸਾਰੀ ਦੁਨੀਆ ਦਾ ਰਾਜਾ ਜੇ ਗੁਰੂ ਨਾਨਕ ਦੀ ਪ੍ਰੀਤ ਵਾਹਿਗੁਰੂ ਸਿਮਰਨ ਉਹਦੇ ਮਨ 'ਚ ਵਸਿਆ ਹੋਇਆ। ਤਾਂ ਅਸੀਂ ਇਹਨਾਂ ਸਿਮਰਨ ਕਰਨ ਵਾਲਿਆਂ ਨੂੰ ਕੰਗਲੇ ਨਹੀਂ ਕਹਿ ਸਕਦੇ, ਸੁਣ ਵੀ ਨਹੀਂ ਸਕਦੇ। ਇਹ ਕੰਗਲੇ ਨਹੀਂ, ਇਹ ਗਰੀਬ ਨਹੀਂ, ਇਹ ਭਿਖਾਰੀ ਨਹੀਂ, ਇਹ ਸਾਡੇ ਸਾਹਿਬ ਹਨ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਹਾਂਜੀ,
ਹਮ ਭੀ ਮਾਨਤ ਹੈ ਸਿੱਖ ਬਾਕ,
ਜਿਵੇਂ ਸਾਡੇ ਵੱਡੇ ਗੁਰੂ ਸਿੱਖਾਂ ਦੀ ਗੱਲ ਮੰਨਦੇ ਰਹੇ ਨੇ, ਅਸੀਂ ਵੀ ਆਪਣੇ ਸਿੱਖਾਂ ਦੀ ਗੱਲ ਮੰਨਣੀ ਹੈ, ਉਹੀ ਮੰਨਾਂਗੇ। ਅਸੀਂ ਸਿੱਖਾਂ ਦੀ ਗੱਲ ਉਲੰਘ ਕੇ ਕਿਸੇ ਸਰਕਾਰ ਦੀ, ਕਿਸੇ ਨਵਾਬ ਦੀ, ਕਿਸੇ ਦੀਵਾਨ ਦੀ ਗੱਲ ਨਹੀਂ ਮੰਨਣੀ। ਹਾਂਜੀ,
ਕਹਿਓ ਤਿਨਹੋ ਨਹਿਲੀ ਜਹ ਸਾਕ,
ਸਾਨੂੰ ਸਿੱਖਾਂ ਨੇ ਕਿਹਾ, ਸਾਡੀ ਸੰਗਤ ਨੇ ਕਿਹਾ ਵੀ ਰਿਸ਼ਤਾ ਨਹੀਂ ਲੈਣਾ, ਅਤੇ ਇਸ ਕਰਕੇ ਅਸੀਂ ਨਹੀਂ ਲੈ ਸਕਦੇ। ਹਾਂ, ਜੇ ਸੰਗਤ ਕਹਿ ਦੇਵੇ, ਸਿੱਖ ਕਹਿ ਦੇਣ ਵੀ ਮਹਾਰਾਜ ਰਿਸ਼ਤਾ ਲੈ ਲਓ, ਤਾਂ ਅਸੀਂ ਨਾ ਨਹੀਂ ਕਰਦੇ, ਪਰ ਸੰਗਤ ਦਾ ਰੋਕਿਆ ਹੋਇਆ ਅਸੀਂ ਆਹਾ ਮੇਰੀ ਬਾਂਧੀ ਭਗਤ ਛੁਡਾਵੈ, ਮੈਂ ਬੰਨ੍ਹ ਦਿਆਂ ਮੇਰੇ ਸਿੱਖ ਛੁਡਾ ਸਕਦੇ ਨੇ, ਬੰਨ੍ਹਦਾ ਭਗਤ ਨਾ ਛੂਟੈ ਮੋਹੇ, ਮੇਰੇ ਸਿੱਖ ਬੰਨ੍ਹ ਦੇਣ ਮੈਂ ਨਹੀਂ ਛੁਡਾ ਸਕਦਾ। ਇਹ ਇੱਕ ਸਮੇਂ ਮੋਕੋ ਗਏ ਬੰਨ੍ਹ ਹੈ, ਇੱਕ ਸਮਾਂ ਇਹੋ ਜਿਹਾ ਵੀ ਆਉਂਦਾ ਸਿੱਖ ਮੈਨੂੰ ਹੀ ਬੰਨ੍ਹ ਦਿੰਦੇ ਨੇ, ਤੋਹਫੁਨ ਮੋਪੈ ਜਵਾਬ ਨਾ ਹੋਏ, ਤਾਂ ਮੈਂ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਸਾਡੇ ਵਾਸਤੇ ਸਾਡੇ ਸਿੱਖ ਹੀ ਸਭ ਕੁਛ ਹਨ।
ਸੋ ਕਿ ਮੈਂ ਫੇਰ ਸਕਹਿ ਮਨ ਜਾਨੋ,
ਅਸੀਂ ਆਪਣੇ ਸਿੱਖਾਂ ਦਾ ਵਚਨ ਕਿਵੇਂ ਮੋੜ ਸਕਦੇ ਹਾਂ, ਕਿਵੇਂ ਬਦਲ ਸਕਦੇ ਹਾਂ, ਇਹ ਜਾਣੋ ਤੁਸੀਂ ਵਿਚਾਰ ਕਰੋ। ਪੰਡਿਤ ਜੀ ਤੁਸੀਂ ਵੀ ਵੇਦ ਸ਼ਾਸਤਰ ਪੜ੍ਹੇ ਹੋ, ਗਿਆਨੀ ਪੁਰਸ਼ ਹੋ, ਦੱਸੋ ਕਦੀ ਕਿਸੇ ਗੁਰੂ ਨੇ ਆਪਣੇ ਸਿੱਖ ਦਾ ਵਚਨ ਮੋੜਿਆ? ਸਾਡੇ ਘਰ ਤਾਂ ਰੀਤ ਹੈ ਨਹੀਂ, ਤੁਹਾਡੇ ਹੋਵੇ ਤਾਂ ਪਤਾ ਨਹੀਂ, ਪਰ ਸਾਡੇ ਘਰ ਇਹੀ ਹੈ ਵੀ ਜੋ ਗੁਰੂ ਸਿੱਖ ਕਹਿੰਦੇ ਨੇ ਉਹ ਗੁਰੂ ਨੂੰ ਮੰਨਣੀ ਪੈਂਦੀ ਹੈ। ਹਾਂਜੀ,
ਤੁਮ ਕਹੋ ਅਬ ਹੈ ਸੇ ਐਸੇ ਹੱਠ ਠਾਨੋ,
ਤੁਸੀਂ ਕਿਉਂ ਇਹੋ ਜਿਹਾ ਹੱਠ ਸਾਡੇ ਨਾਲ ਜਿੱਦ ਕਰ ਰਹੇ ਹੋ ਰਿਸ਼ਤਾ ਦੇਣ ਦੀ? ਅਸੀਂ ਰਿਸ਼ਤਾ ਤੁਹਾਡਾ ਨਹੀਂ ਲੈਣਾ, ਤੁਸੀਂ ਕੋਈ ਤਗੜਾ ਘਰ ਰਾਜਿਆਂ ਮਹਾਰਾਜਿਆਂ ਦਾ ਲੱਭ ਲਓ, ਆਪਣੀ ਬੇਟੀ ਦਾ ਰਿਸ਼ਤਾ ਉੱਥੇ ਕਰ ਲਓ, ਸਾਡੇ ਫਕੀਰਾਂ ਨੂੰ ਸਾਧੂਆਂ ਨੂੰ ਸਾਧੂਆਂ 'ਚ ਰਹਿਣ ਦਿਓ। ਹਾਂਜੀ,
ਅਪਰ ਥਾਨ ਨਾਤਾ ਕਰ ਦੀ ਜਹ,
ਆਪਣੀ ਲੜਕੀ ਦਾ ਰਿਸ਼ਤਾ ਕਿਤੇ ਹੋਰ ਕਰ ਦਿਓ,
ਜੋ ਆਪਣੇ ਸਮਸਰ ਲਖ ਦੀ ਜਹ,
ਜੋ ਤੁਹਾਡੇ ਵਰਗਾ ਹੀ ਵੱਡਾ ਚੁਬਾਰੇ ਵਰਗਾ ਘਰ ਹੋਵੇ ਉੱਥੇ ਕਰ ਲਓ ਤੁਸੀਂ ਰਿਸ਼ਤਾ। ਹਾਂਜੀ,
ਦੋਹਰਾ ਸੁੱਤ ਤਿਆ ਧਨ ਧਨ ਆਦਿ,
ਮਹਾਰਾਜ ਕਹਿੰਦੇ ਪੁੱਤਰ ਇਸਤਰੀ ਧਨ ਸਰੀਰ ਮੇਰਾ
ਸਭ ਤਜਤ ਨਾ ਲਾਵੇ ਦੇਰ,
ਇਹ ਅਸੀਂ ਤਿਆਗ ਸਕਦੇ ਹਾਂ, ਆਪਣੇ ਪੁੱਤਰਾਂ ਨੂੰ ਤਿਆਗ ਸਕਦੇ ਹਾਂ, ਆਪਣੇ ਸਰੀਰ ਨੂੰ ਤਿਆਗ ਸਕਦੇ ਹਾਂ, ਆਪਣੇ ਪਰਿਵਾਰ ਨੂੰ, ਆਪਣੇ ਟੱਬਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਵੀ ਅਸੀਂ ਛੱਡ ਸਕਦੇ ਹਾਂ, ਆਪਣਾ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਇੱਥੋਂ ਤੱਕ ਵੀ ਆਪਣੀ ਜ਼ਿੰਦਗੀ ਵੀ ਅਸੀਂ ਲਾ ਸਕਦੇ ਹਾਂ ਦਾਅ 'ਤੇ। ਹਾਂਜੀ,
ਸਿੱਖ ਬਚਨ ਕੋ ਤਿਆਗ ਬੋ,
ਪਰ ਸਿੱਖ ਦਾ ਬਚਨ ਜਿਹੜਾ ਨਾ ਉਹ ਨਹੀਂ ਅਸੀਂ ਤਿਆਗ ਸਕਦੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਆਪਣੇ ਸਿੱਖਾਂ ਦਾ ਬਚਨ ਨਹੀਂ ਤਿਆਗ ਸਕਦੇ, ਹੋਰ ਅਸੀਂ ਸਾਰਾ ਕੁਝ ਦਾਅ 'ਤੇ ਲਾ ਸਕਦੇ। ਹਾਂਜੀ, ਕਹਿੰਦੇ ਭਾਵੇਂ ਸਾਨੂੰ ਆਪਣੀ ਜਾਨ ਦੇਣੀ ਪਵੇ, ਭਾਵੇਂ ਆਪਣਾ ਬਾਲ ਬੱਚਾ ਪਰਿਵਾਰ ਸਭ ਕੁਝ ਛੱਡਣਾ ਪਵੇ, ਭਾਵੇਂ ਸਾਨੂੰ ਆਪਣਾ ਧਨ ਦੌਲਤ ਘਰ ਬਾਰ ਛੱਡਣਾ ਪਵੇ, ਅਸੀਂ ਛੱਡ ਦਿਆਂਗੇ ਪਰ ਸਿੱਖ ਦਾ ਬਚਨ ਨਹੀਂ ਛੱਡਾਂਗੇ। ਹਾਂਜੀ,
ਜੋ ਪਈ ਹੋਇਆ ਸਿੱਖਿਆ ਇਹ ਤੋਂ ਪਦ ਪਾਏ।
ਹਾਂ, ਮਹਾਰਾਜ ਕਹਿੰਦੇ ਗੁਰੂ ਘਰ ਦੇ ਵਿੱਚ ਸਿੱਖਾਂ ਦੀ ਇੰਨੀ ਵੱਡੀ ਪਦਵੀ ਹੈ,
ਸਕਲ ਜਗਤ ਕੇ ਪੂਜ ਬਣਾਏ,
ਇਹ ਸਿੱਖ ਹੀ ਨੇ ਜਿਨ੍ਹਾਂ ਨੇ ਸਾਨੂੰ ਵੱਡਾ ਕੀਤਾ ਹੈ। ਆਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿੱਡਾ ਮਾਣ ਦਿੰਦੇ ਆ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਆਹਾ, ਗੁਰੂ ਸਾਹਿਬ ਗੁਰੂ ਅਰਜਨ ਦੇਵ ਵੀ ਉਹੀ ਗੱਲ ਕਹਿ ਰਹੇ ਨੇ, ਕਹਿੰਦੇ ਇਹਨਾਂ ਸਿੱਖਾਂ ਨੇ ਸਾਨੂੰ ਗੁਰੂ ਬਣਾਇਆ, ਜੇ ਸਿੱਖ ਨਾ ਹੋਵੇ ਤਾਂ ਗੁਰੂ ਨਹੀਂ ਬਣ ਸਕਦੇ। ਆਖੋ ਸ੍ਰੀ ਵਾਹਿਗੁਰੂ। ਇੱਕ ਵਾਰੀ ਮਹਾਂਪੁਰਸ਼ ਗਿਆਨੀ ਇੰਦਰਜੀਤ ਸਿੰਘ ਜੀ ਸਰੀ ਕਥਾ ਕਰਦੇ ਬਚਨ ਕਰਤਾ, ਕਹਿੰਦੇ ਇਹ ਦੱਸੋ ਪਿਓ ਪਹਿਲੇ ਜੰਮਦਾ ਕਿ ਪੁੱਤਰ ਪਹਿਲੇ ਜੰਮਦਾ? ਮੇਰੇ ਵਰਗੇ ਸਾਰੇ ਕਹਿੰਦੇ ਜੀ ਪਿਓ ਹੀ ਪਹਿਲਾਂ ਜੰਮਦਾ। ਇੱਕ ਸਿੰਘ ਵਿੱਚ ਬੋਲਿਆ, ਕਹਿੰਦੇ ਮਹਾਰਾਜ ਦੋਵੇਂ ਇਕੱਠੇ ਹੀ ਜੰਮਦੇ ਆ, ਪਿਓ ਅਤੇ ਪੁੱਤਰ ਦੋਵੇਂ ਇਕੱਠੇ ਹੀ ਜੰਮਦੇ ਨੇ। ਕਿਵੇਂ? ਪਿਓ ਉਸੇ ਦਿਨ ਹੀ ਪਿਓ ਬਣਦਾ ਜਿਸ ਦਿਨ ਪੁੱਤਰ ਜੰਮਦਾ, ਜੇ ਪੁੱਤਰ ਨਾ ਜੰਮੇ ਤਾਂ ਪਿਓ ਕਦੋਂ ਬਣੇਗਾ? ਸਾਰੀ ਉਮਰ ਪੁੱਤਰ ਤੋਂ ਬਿਨਾਂ ਪਿਓ ਨਹੀਂ ਬਣ ਸਕਦਾ, ਪਿਓ ਉਦੋਂ ਹੀ ਬਣੇਗਾ ਜਦ ਪੁੱਤਰ ਜੰਮੇਗਾ, ਗੁਰੂ ਉਦੋਂ ਹੀ ਬਣੇਗਾ ਜਦੋਂ ਸਿੱਖ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਤੇ ਸਿੱਖ ਦੋਵੇਂ ਇੱਕ ਦੂਜੇ ਦੇ ਪੂਰਕ ਹਨ, ਸਿੱਖ ਗੁਰੂ ਬਿਨਾਂ ਨਹੀਂ ਸਿੱਖ ਬਣ ਸਕਦਾ, ਜੇ ਗੁਰੂ ਹੋਵੇਗਾ ਤਾਂ ਹੀ ਸਿੱਖ ਬਣੇਗਾ, ਜੇ ਗੁਰੂ ਹੀ ਕੋਈ ਨਹੀਂ ਆਪਾਂ ਸਿੱਖ ਕਿਹਦੇ ਬਣਾਂਗੇ, ਅਤੇ ਜੇ ਸਿੱਖ ਨਾ ਹੋਵੇ ਤਾਂ ਗੁਰੂ ਗੁਰੂ ਕਿਹਦਾ ਬਣੇਗਾ? ਆਖੋ ਵਾਹਿਗੁਰੂ। ਵੱਡੇ ਘੱਲੂ ਘਾਰੇ ਵਿੱਚ ਖਾਲਸੇ ਨੇ ਅਰਦਾਸ ਕੀਤੀ ਸੀ, ਇਹ ਪੰਥ ਪ੍ਰਕਾਸ਼ ਬਚਨ ਲਿਖੇ, ਅਹਿਮਦ ਸ਼ਾਹ ਅਬਦਾਲੀ ਆ ਗਿਆ 2.5 ਲੱਖ ਫੌਜ ਲੈ ਕੇ, ਸਿੱਖਾਂ ਨੂੰ ਖਤਮ ਕਰ ਦੇਣਾ, ਸ਼ਾਮ ਤੋਂ ਹੀ ਖਤਮ ਕਰ ਦੇਣਾ। 5 ਫਰਵਰੀ 1762 1 ਲੱਖ ਸਿੰਘਾਂ ਦੀ ਗਿਣਤੀ ਸੀ, ਪਰਿਵਾਰ ਬੱਚੇ ਬੁੱਢੇ ਬੀਬੀਆਂ ਨਾਲ ਸਨ, ਅਬਦਾਲੀ ਦੇ ਪਠਾਣ ਵੱਢੀ ਜਾ ਰਹੇ ਸਨ, 30,000 ਸਿੱਖ ਸਿੱਖਣੀਆਂ ਬੱਚੇ ਬੁੱਢੇ ਨੌਜਵਾਨ ਇੱਕ ਦਿਨ 'ਚ ਸ਼ਹੀਦ ਹੋਏ ਨੇ। ਵੱਡਾ ਘੱਲੂ ਘਰ ਆ ਤਾਂ ਹੀ ਕਹਿੰਦੇ ਨਾ, 30,000 ਸਿੰਘ ਸਿੰਘਣੀਆਂ ਬੁੱਢਾ ਦਲ ਤਰਨਾ ਦਲ ਸਾਰਾ ਖਤਮ ਕਰਤਾ ਅਹਿਮਦ ਸ਼ਾਹ ਅਬਦਾਲੀ ਨੇ ਸਾਧ ਸਿੰਘ, 30,000 ਸਿੰਘ ਸਿੰਘਣੀਆਂ ਬੱਚੇ ਬੀਬੀਆਂ ਸਭ ਮਾਰ ਦਿੱਤੇ 5 ਫਰਵਰੀ 1762 ਨੂੰ। ਉਦੋਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਚੜ੍ਹਤ ਸਿੰਘ ਸੂਕਰ ਚੱਕੀਆ, ਰਾਮ ਜੱਸਾ ਸਿੰਘ ਰਾਮਗੜੀਆ, ਜੈ ਸਿੰਘ ਕਨਈਆ, ਸ਼ਾਮ ਸਿੰਘ ਨਾਰਲੇ ਵਾਲਾ, ਇਹ ਮੁਖੀ ਸਿੰਘ ਸਨ। ਅਰਦਾਸ ਕੀਤੀ, ਸੱਚੇ ਪਾਤਸ਼ਾਹ ਪੰਥ ਨਾ ਰਹੇਗੋ ਤੇਰੋ ਗ੍ਰੰਥ ਕੌਣ ਮੰਨੇਗੋ? ਜੇ ਤੇਰਾ ਪੰਥ ਅੱਜ ਖਤਮ ਹੋ ਗਿਆ ਤੇਰੇ ਗ੍ਰੰਥ ਨੂੰ ਕੌਣ ਪੂਜੇਗਾ? ਗ੍ਰੰਥ ਦੀ ਪੂਜਾ ਕਰਨ ਵਾਲੇ ਸਿੰਘ ਹੀ ਨੇ ਨਾ ਸਾਧ ਸਿੰਘ ਜੀ। ਅੱਜ ਕੋਈ ਕਹਿੰਦੇ ਜੀ ਕੋਈ ਗੱਲ ਨਹੀਂ, ਜੇ ਸਿਰ ਮੂੰਹ ਮਨਾ ਦੇਵਾਂਗੇ ਤਾਂ ਕੀ ਹੋ ਚੱਲਿਆ, ਜਾਂ ਜੇ ਖਾਲਸਾ ਜੀ ਸਾਰੇ ਹੀ ਰੋਡ ਮੋਡ ਜੇ ਹੋ ਗਏ, ਪੰਥ ਰਲ ਗਿਆ ਜਾ ਕੇ ਭੇਡਾਂ ਵਿੱਚ, ਖਾਲਸੇ ਦੀ ਵੱਖਰੀ ਪਛਾਣ ਨਾ ਰਹੀ, ਸਿੰਘਾਂ ਦਾ ਸਰੂਪ ਨਾ ਰਿਹਾ, ਬਾਣੀ ਬਾਣੇ ਵਾਲੇ ਨਾ ਰਹੇ, ਮਹਾਰਾਜ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਿਹਨੇ ਕਰਨੀ ਹੈ? ਸਾਰਿਆਂ ਨੇ ਆਪਾਂ ਰਲ ਮਿਲ ਕੇ ਗੁਰੂ ਦੀ ਸੇਵਾ ਕਰਨੇ ਹਾਂ, ਲੰਗਰਾਂ 'ਚ ਸੇਵਾ ਕਰਦੇ ਹਾਂ, ਆਪੋ ਆਪਣਾ ਯੋਗਦਾਨ ਪਾਉਂਦੇ ਹਾਂ, ਗੁਰੂ ਪੰਥ ਖਾਲਸਾ ਗੱਜ ਰਿਹਾ, ਦਰਸ਼ਨ ਦੇ ਰਿਹਾ, ਇਹ ਸਾਰਿਆਂ ਦੀ, ਸਿੱਖਾਂ ਦੀ ਵੀ ਗੁਰੂ ਸਾਹਿਬ ਨੂੰ ਪਾਤਸ਼ਾਹ ਨੂੰ ਲੋੜ ਹੈ, ਇਸ ਕਰਕੇ ਗੁਰੂ ਦੀ ਸਿੱਖਾਂ ਨੂੰ ਲੋੜ ਹੈ, ਗੁਰੂ ਬਿਨਾਂ ਸਾਡਾ ਕੋਈ ਨਹੀਂ ਹੋਰ, ਅਤੇ ਸਿੱਖਾਂ ਬਿਨਾਂ ਗੁਰੂ ਦਾ ਵੀ ਕੋਈ ਨਹੀਂ। ਗੁਰੂ ਵੀ ਆਪਣੇ ਸਿੱਖਾਂ ਨੂੰ ਐਵੇਂ ਨਹੀਂ ਕਹਿੰਦਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਆਪਣੇ ਸਿੱਖਾਂ ਨੂੰ ਕਿਵੇਂ ਛੱਡ ਦਈਏ ਜਿਨ੍ਹਾਂ ਕਰਕੇ ਸਾਡਾ ਰੁਤਬਾ ਹੈ। ਹਾਂਜੀ,
ਸਿੱਖ ਕੇ ਸਮਸਰ ਅਪਰਨਾ ਪਿਆਰੋ,
ਸਿੱਖ ਤੋਂ ਵੱਧ ਕੇ ਸਾਨੂੰ ਕੋਈ ਪਿਆਰਾ ਨਹੀਂ ਹੈ। ਹਾਂਜੀ,
ਸਾਸ ਸਾਸ ਮਹਿ ਸਿੱਖ ਸੰਭਾਰੋ,
ਅਸੀਂ ਸਵਾਸ ਸਵਾਸ ਸਿੱਖਾਂ ਨੂੰ ਯਾਦ ਕਰਦੇ ਹਾਂ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਹੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਚਰੈ। ਇੱਕ ਵਾਰੀ CID ਵਾਲੇ ਗੁਰੂ ਮਹਾਰਾਜ ਸਾਹਿਬ ਦਸਵੇਂ ਪਾਤਸ਼ਾਹ ਨੂੰ ਪੁੱਛਣ ਆ ਗਏ, ਤੁਹਾਡੀ ਆਮਦਨ ਕਿੱਥੋਂ ਆਉਂਦੀ ਹੈ? ਸਰਕਾਰੀ ਬੰਦੇ ਫਿਰਦੇ ਨਾ, ਉਹ ਦੇਖਦੇ ਸੀ ਵੀ ਇੰਨੀਆਂ ਤੋਪਾਂ ਬਣਾ ਲਈਆਂ, ਇੰਨੇ ਘੋੜੇ, ਇੰਨੀਆਂ ਫੌਜਾਂ, ਕਿਲੇ ਬਣਾ ਲਏ, ਐਡੀ ਤਾਕਤ ਜੰਗੀ, ਰਾਜ ਭਾਗ ਤੋਂ ਬਿਨਾਂ ਕਿਸੇ ਰਿਆਸਤ ਦੇ ਫੌਜ ਬਣਾਉਣੀ ਬੜੀ ਔਖੀ ਹੈ। ਫੌਜ ਭਰਤੀ ਕਰਨੀ, ਤਨਖਾਹ ਵੀ ਦੇਣੀ ਫੌਜੀਆਂ ਨੂੰ, ਕੱਪੜੇ ਦੇਣੇ, ਵਰਦੀਆਂ ਦੇਣੀਆਂ, ਘੋੜੇ ਦੇਣੇ, ਬੰਦੂਕਾਂ ਅਸਲਾ ਲੈ ਕੇ ਦੇਣਾ, ਸ਼ਸਤਰ ਲੈ ਕੇ, ਤੁਸੀਂ ਇੰਨਾ ਸਮਾਨ ਬਣਾਇਆ ਕਿੱਥੋਂ ਬਣਾਇਆ? ਗੁਰੂ ਗੋਬਿੰਦ ਸਿੰਘ ਜਵਾਬ ਦਿੰਦੇ, ਪੰਥ ਖਾਲਸਾ ਖੇਤੀ ਮੇਰੀ, ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਸਦਾ ਇਨ ਕੇਰੀ। ਜਿਵੇਂ ਜੱਟ ਆਪਣੇ ਖੇਤਾਂ ਨੂੰ ਸਾਂਭਦਾ, ਉਹਦੇ ਵਿੱਚੋਂ ਹੀ ਸਭ ਕੱਢ ਲੈਂਦਾ। ਮੇਰਾ ਖਾਲਸਾ ਮੇਰੀ ਖੇਤੀ, ਮੈਂ ਇਹਦੀ ਸੰਭਾਲ ਕਰਦਾ, ਇਹਦੇ ਵਿੱਚੋਂ ਸਭ ਕੁਛ ਮਿਲਦਾ। ਆਖੋ ਸਤਨਾਮ ਸ੍ਰੀ। ਕੋਈ ਰਾਜ ਨਹੀਂ, ਕੋਈ ਭਾਗ ਨਹੀਂ, ਕੋਈ ਰਿਆਸਤ ਨਹੀਂ, ਔਰੰਗਜ਼ੇਬ ਨਾਲ ਟੱਕਰ ਹੈ। ਮਹਾਰਾਜ ਕਹਿੰਦੇ ਸਭ ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਹਨਾਂ ਦੀ ਸਿੰਘਾਂ ਦੀ ਕਿਰਪਾ ਨਾਲ ਹੀ ਯੁੱਧ ਜਿੱਤੇ ਹਨ। ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਔਗ ਡਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਫੁਣ ਧਾਮ ਭਰੇ, ਇਨਹੀਂ ਕੀ ਕਿਰਪਾ ਸੋ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਵਿੱਦਿਆ ਲਈ, ਇਨਹੀਂ ਕੀ ਕਿਰਪਾ ਸਭ ਸ਼ਤਰ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ, ਮੋਸੇ ਗਰੀਬ ਕਰੋਰ ਪਰੇ। ਗੁਰੂ ਅਰਜਨ ਦੇਵ ਕਹਿੰਦੇ ਚੰਦੂ ਨੂੰ ਕਹਿ ਦਿਓ ਅਸੀਂ ਆਪਣੇ ਸਿੱਖਾਂ ਨੂੰ ਛੱਡ ਨਹੀਂ ਸਕਦੇ। ਹਾਂਜੀ,
ਪੂਜਨੀਯ ਹੈ ਸਿੱਖ ਮਹਾਨ,
ਸਾਡੇ ਸਿੱਖ ਸਾਡੇ ਲਈ ਪੂਜਨੀਕ ਹਨ। ਅਸੀਂ ਸਿੱਖਾਂ ਦੇ ਗੁਰੂ ਅਰਜਨ ਸਾਹਿਬ ਨਾ ਸਾਧ ਸੰਗਤ ਜੀ ਜਦੋਂ ਸੰਗਤ ਆਉਂਦੀ ਸੀ ਨਾ, ਰਾਤ ਨੂੰ ਥੱਕੀ ਹੋਈ ਸੰਗਤ ਨੇ ਸੌਂ ਜਾਣਾ ਅਤੇ ਮਹਾਰਾਜ ਨੇ ਨਾ ਜਾ ਕੇ ਉਹਨਾਂ ਦੇ ਚਰਨ ਕੁੱਟਣ ਲੱਗ ਜਾਣਾ, ਪਤਾ ਨਹੀਂ ਭੇਸ ਬਦਲ ਲੈਣਾ ਆਪਣਾ, ਅਤੇ ਸੰਗਤ ਦੀ ਮੁੱਠੀ ਚਾਪੀ ਕਰਨ ਲੱਗ ਜਾਣਾ, ਜੋੜੇ ਝਾੜਨ ਲੱਗ ਜਾਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸਿੱਖ ਸਾਡੇ ਲਈ ਪੂਜਨੀਕ ਹਨ। ਹਾਂਜੀ,
ਤਨ ਤਨ ਮੇਰੋ ਹੈ ਸਿੱਖ ਪ੍ਰਾਨ,
ਸਿੱਖ ਮੇਰੀ ਜਾਨ ਨੇ, ਸਿੱਖ ਮੇਰੇ ਤਨ ਨੇ, ਮੇਰੇ ਪ੍ਰਾਣ ਨੇ, ਮੇਰਾ ਸਭ ਕੁਛ ਸਿੱਖ ਹੀ ਨੇ।
ਸਿੱਖਾਂ ਨੂੰ ਕੀ ਕਰਨਾ ਸੁੱਖ ਪਿਆ,
ਸਿੱਖਾਂ ਦੀ ਕਿਰਪਾ ਨਾਲ ਹੀ ਸੁੱਖ ਮਿਲਦਾ, ਚੰਦੂ ਨੂੰ ਕਹਿ ਦਿਓ। ਹਾਂਜੀ,
ਕਹਿਓ ਤੈਨੂੰ ਕੋ ਕਿਮ ਹਟਕਿਆ,
ਅਸੀਂ ਆਪਣੇ ਸਿੱਖਾਂ ਦਾ ਕਿਹਾ ਕਿਵੇਂ ਮੋੜ ਸਕਦੇ ਹਾਂ। ਜਿਵੇਂ ਭਗਵਾਨ ਪਰਮੇਸ਼ਰ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਜਿਵੇਂ ਭਗਵਾਨ ਵਿਸ਼ਨੂੰ ਨੂੰ ਆਪਣੇ ਭਗਤ ਪਿਆਰੇ ਹਨ,
ਤਥਾ ਹਮਾਰਾ ਸਿੱਖ ਨੇ ਕੇਰੀ,
ਇਵੇਂ ਸਾਨੂੰ ਸਿੱਖ ਪਿਆਰੇ ਹਨ।
ਸ਼੍ਰੀ ਸਤਿਗੁਰ ਸੋ ਪ੍ਰੀਤ ਕਨੇਰੀ,
ਇਹ ਜਿਹਨਾਂ ਦੀ ਗੁਰੂ ਨਾਲ ਪ੍ਰੀਤ ਹੈ ਨਾ, ਉਹ ਗੁਰੂ ਵੀ ਉਹਨਾਂ ਨੂੰ ਪ੍ਰੀਤ ਕਰਦਾ, ਫਿਰ ਦੁਵੱਲੀ ਪ੍ਰੀਤ ਹੈ। ਗੁਰੂ ਸਿੱਖ ਗੁਰੂ ਨਾਲ ਪਿਆਰ ਕਰਦੇ ਅਤੇ ਗੁਰੂ ਉਦੋਂ ਵੱਧ ਕੇ ਫਿਰ ਕਰਦਾ, ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆ ਗਏ ਹੋਏ ਲੇਤ ਹੈ, ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਂ ਹੀ ਗੁਰੂ ਸਰਬ ਨਿਦਾਨ ਦਾਨ ਦੇਤ ਹੈ। ਹਾਂਜੀ,
ਹਮ ਤੇ ਲਿਓ ਜਾਏ ਨਹਿ ਨਾਤਾ,
ਇਸ ਕਰਕੇ ਅਸੀਂ ਤੇਰੀ ਬੇਟੀ ਦਾ ਰਿਸ਼ਤਾ ਨਹੀਂ ਲੈ ਸਕਦੇ, ਕਿਉਂ ਸਾਨੂੰ ਸਿੱਖਾਂ ਨੇ ਰੋਕਿਆ ਹੈ। ਜਾਓ ਆਪਣੇ ਦੀਵਾਨ ਚੰਦੂ ਨੂੰ ਕਹਿ ਦਿਓ ਵੀ ਹੋਰ ਕੋਈ ਘਰ ਲੱਭ ਲਵੇ, ਸਾਡਾ ਖੇੜਾ ਨਾ ਕਰੇ।
ਸੁਨਤ ਬੇਪਰ ਨੇ ਗਿਰਾ ਬਖਾਨੀ,
ਸੁਣ ਕੇ ਬਾਹਮਣ ਬੋਲਿਆ,
ਸ਼ਾਹੋ ਦੀਵਾਨ ਅਦਕ ਹੱਠ ਮਾਨੀ,
ਇਹ ਗੁਰੂ ਜੀ ਬਾਦਸ਼ਾਹ ਦਾ ਦੀਵਾਨ ਹੈ, ਬੜਾ ਹੱਠ ਕਰ ਰਿਹਾ, ਤੁਸੀਂ ਉਹਦੇ ਨਾਲ ਖਾ ਮਖਾ ਟੱਕਰ ਲੈ ਰਹੇ ਹੋ। ਹੁਣ ਬਾਹਮਣ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਬੜੇ ਨੀਤੀ ਦੇ ਬਚਨ ਕਹੇਗਾ, ਗੁਰੂ ਸਾਹਿਬ ਸੁਣ ਕੇ ਉਹਨੂੰ ਕੀ ਜਵਾਬ ਦਿੰਦੇ ਹੈ, ਅਤੇ ਫਿਰ ਉਹ ਜਵਾਬ ਚੰਦੂ ਕੋਲ ਕਿਵੇਂ ਪਹੁੰਚਿਆ, ਅਤੇ ਚੰਦੂ ਨੂੰ ਕਿੰਨੀ ਕੁ ਅੱਗ ਲੱਗੀ, ਉਹ ਵੀ ਕਥਾ ਆਪਾਂ ਸੁਣਨੀ ਹੈ, ਅਤੇ ਵਿਚਕਾਰ ਉਹ ਕਥਾ ਹੁਣ ਸਮਾਪਤ ਹੋ ਜਾਣੀ, ਅਤੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਕਥਾ ਸ਼ੁਰੂ ਹੋ ਜਾਣੀ। ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਮਹਾਰਾਜ ਪੰਜਵੇਂ ਪਾਤਸ਼ਾਹ ਬਰਾਤ ਲੈ ਕੇ ਡੱਲੇ ਪਿੰਡ ਸੁਲਤਾਨਪੁਰ ਦੇ ਲਾਗੇ ਉੱਥੇ ਪਹੁੰਚਣਗੇ, ਉਹ ਕਥਾ ਹੋਵੇਗੀ। ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, हे समराथे गम पूरन मोहे मया ता अंध तू मां प्यार नानक पायुता आए प्रभ शरणागति कृपा निध दयाल एक अखर हर मन बस नानक होत निहार वाहिगुरु नाम जहाज है चढ़े सो उतरे पार जो शरदा कर से उन्दे गुरु पारे उतारण वाहिगुरु जी का खालसा वाहिगुरु जी की।